ਸਤਨਾਮ ਸ਼੍ਰੀ ਵਾਹਿਗੁਰੂ ਜੀ। ਰੱਖੋ ਆਪਣੀ ਸਰਣ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨ ਜਾਨਾਉ ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ, ਹਮ ਅਵਗਨ ਕਰਹਿ ਅਸੰਖ ਨੀਤ, ਤੁਮ ਨਿਰਗੁਣ ਦਾਤਾਰੇ, ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਹਮਾਰੇ, ਤੁਮ ਦੇਵ ਹੋ ਸਭ ਕਿਛੁ ਦਇਆ ਧਾਰ, ਹਮ ਅਕਰਤ ਕਨਾਰੇ, ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ, ਕਹੋ ਨਾਨਕ ਸਰਣ ਦਇਆਲ ਗੁਰ, ਲਿਹੋ ਮੁਗਦ ਉਧਾਰੇ, ਬਾਣੀ ਮੁਖੋਂ ਉਚਾਰੀ ਹੋਏ ਰੁਸ਼ਨਾਈ ਮਿਟਾ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉ ਮੈਂ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤੀ ਸਰੂਪ, ਅੰਤਰਜਾਮੀ, ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਅਕਾਲ ਪੁਰਖ ਵਾਹਿਗੁਰੂ ਸਰੂਪ, ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਮਾਈ ਭਾਈ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਉਪਰੰਤ ਨਿਤਨੇਮ ਬਾਣੀਆਂ ਦਾ ਪਠਨ ਪਾਠ, ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਹੋਇਆ ਹੈ। ਵਡਭਾਗੀ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਚੱਲ ਕੇ ਆ ਕੇ ਸਤਿਗੁਰੂ ਜੀ ਦੇ, ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਰੂਪ ਗੁਰਬਾਣੀ ਸਰਵਣ ਕਰਕੇ, ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਕਥਾ ਵਿਆਖਿਆ ਦਾ ਸਮਾਂ ਹੈ। ਸਤਿਗੁਰਾਂ ਦੀ ਕਿਰਪਾਲਤਾ ਨਾਲ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ, ਸੁਣ ਕੇ ਹੋਰ ਲਾਹੇ ਬੰਦੇ ਬਣਨ ਦੀ ਕੋਸ਼ਿਸ਼ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅੰਦਰ 22 ਵਾਰਾਂ ਹਨ। ਇਹਨਾਂ ਵਿੱਚੋਂ ਇਹ ਵਡਹੰਸ ਰਾਗ ਦੀ ਵਾਰ, ਜਿਸ ਦੀਆਂ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰੀਆਂ ਹੋਈਆਂ ਹਨ, ਔਰ ਸਲੋਕ ਜਿਸ ਜਿਸ ਪਾਤਸ਼ਾਹੀ ਦਾ ਨਾਲ ਮਹੱਲਾ ਲਿਖਿਆ ਹੋਇਆ, ਜਿਸ ਸ਼ਬਦ ਨੂੰ ਅੱਜ ਅਸੀਂ ਵਿਚਾਰਨਾ ਹੈ, ਇਹ ਵਡਹੰਸ ਰਾਗ ਦੀ ਵਾਰ ਅੰਦਰ 10ਵੀਂ ਪੌੜੀ ਹੈ ਅਤੇ ਇਸ ਦੇ ਨਾਲ ਦੋ ਸਲੋਕ ਹਨ। ਸਲੋਕ ਤੀਜੇ ਪਾਤਸ਼ਾਹ ਅਤੇ ਪਹਿਲੇ ਪਾਤਸ਼ਾਹ ਮਹਾਰਾਜ ਦਾ ਉਚਾਰਿਆ ਹੋਇਆ, ਔਰ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਜ਼ੂਰ ਬਚਨ ਫਰਮਾਉਂਦੇ ਹਨ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾਂ ਵਿੱਚ ਹੋਮੈ ਕਰਮ ਕਮਾਹੇ। ਸਾਰੇ ਦੇਸ਼ਾਂ ਦੇਸ਼ਾਂਤਰਾਂ ਚ ਸਾਰੇ ਧਰਮਾਂ ਦੇ ਲੋਕ ਕੁਛ ਨਾ ਕੁਛ ਧਾਰਮਿਕ ਕਰਮ ਕਰਦੇ ਹਨ। ਜਿਹੜੇ ਆਸਤਕ ਲੋਕ ਹਨ, ਕੋਈ ਨਾ ਕੋਈ ਧਰਮ ਮਤ ਪੰਥ ਉਹਨਾਂ ਅਪਣਾਇਆ ਹੋਇਆ ਤੇ ਉਹ ਕੋਈ ਨਾ ਕੋਈ ਧਾਰਮਿਕ ਕਰਮ ਕਰਦੇ ਹਨ। ਸਾਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚੋਂ ਜਿਹੜਾ ਉਪਦੇਸ਼ ਮਿਲਦਾ ਹੈ ਉਹ ਖਾਸ ਤੌਰ 'ਤੇ ਹੈ ਕਿ ਕਿਰਤ ਸਤ ਧਰਮ ਦੀ ਕਰਨੀ, ਉਹਦੇ ਵਿੱਚੋਂ ਵੀ ਦਸਵੰਧ ਕੱਢਣਾ, ਵੰਡ ਕੇ ਛਕਣਾ ਅਤੇ ਵਾਹਿਗੁਰੂ ਦਾ ਨਾਮ ਜਪਣਾ, ਔਰ ਇਸ ਤਰ੍ਹਾਂ ਨਾਲ ਕਿਰਤ ਕਰਦਿਆਂ ਜਦੋਂ ਸਮਾਂ ਮਿਲੇ ਸਤਸੰਗ ਕਰਨਾ ਅਤੇ ਸਤਸੰਗੀਆਂ ਦੀ ਸੇਵਾ ਕਰਨੀ। ਹੋਰ ਵੀ ਪ੍ਰਾਣੀ ਮਾਤਰ ਜੋ ਰੱਬ ਦੇ ਜੀ ਹਨ, ਲੋੜਵੰਦਾਂ ਦੀ ਜਿੰਨੀ ਹੋ ਸਕੇ ਜਥਾ ਸ਼ਕਤ ਮਦਦ ਕਰਨੀ, ਇਹ ਮਾਰਗ ਸਾਨੂੰ ਸਤਿਗੁਰਾਂ ਦਰਸਾਇਆ ਹੈ। ਸੇਵਾ ਅਤੇ ਸਿਮਰਨ, ਔਰ ਸੇਵਾ ਸਾਧ ਸੰਗਤ ਜੀ ਤਿੰਨ ਤਰ੍ਹਾਂ ਨਾਲ ਹੁੰਦੀ ਹੈ, ਤਨ ਮਨ ਅਤੇ ਧਨ ਦੁਆਰਾ। ਵਿਦਵਾਨਾਂ ਮਹਾਂਪੁਰਸ਼ਾਂ ਦੇ ਬੋਲ ਨੇ, ਤਨ ਪਵਿੱਤਰ ਸੇਵਾ ਕਰੀਏ, ਧਨ ਪਵਿੱਤਰ ਕੀਏ ਦਾਨ, ਮਨ ਪਵਿੱਤਰ ਹਰੀ ਭਜਨ ਸੇ ਤ੍ਰਿਵਿਧ ਹੋਤ ਕਲਿਆਣ। ਇਹ ਤਿੰਨ ਚੀਜ਼ਾਂ ਸਾਨੂੰ ਮਿਲੀਆਂ ਹਨ ਸੰਸਾਰ ਵਿੱਚ। ਤਨ ਹੈ ਸਾਡੇ ਪਾਸ, ਔਰ ਫਿਰ ਧਨ ਵੀ ਸਾਡੇ ਪਾਸ ਹੁੰਦਾ ਜਥਾ ਸ਼ਕਤ, ਕਿਸੇ ਕੋਲ ਘੱਟ ਕਿਸੇ ਕੋਲ ਜ਼ਿਆਦਾ, ਅਤੇ ਮਨ ਵੀ ਸਾਰਿਆਂ ਦੇ ਸਰੀਰਾਂ ਅੰਦਰ ਮੌਜੂਦ ਹੈ। ਇਸ ਕਰਕੇ ਤਨ ਕਰਕੇ ਸੇਵਾ ਵੀ ਅਸੀਂ ਕਰ ਸਕਦੇ ਹਾਂ, ਸਾਰੇ ਗਰੀਬ ਅਮੀਰ, ਅਤੇ ਮਨ ਕਰਕੇ ਭਜਨ ਵੀ ਕਰ ਸਕਦੇ ਹਾਂ। ਧਨ ਜਿੰਨਾ ਜਿੰਨਾ ਰੱਬ ਨੇ ਦਿੱਤਾ ਉਹਦੇ ਅਨੁਸਾਰ, ਅਗਰ ਜੇ ਆਪਣੀ ਕਮਾਈ ਦਾ ਕੁਝ ਹਿੱਸਾ, ਧਨ ਜੋ ਸਾਨੂੰ ਪ੍ਰਾਪਤ ਆ, ਸੇਵਾ 'ਚ ਕੁਛ ਨਾ ਕੁਛ ਲਾਉਣ ਦਾ ਸੁਭਾਅ ਬਣਾਈਏ ਤਾਂ ਜ਼ਰੂਰ ਬਰਕਤਾਂ ਪੈਂਦੀਆਂ ਹਨ, ਇਹਦਾ ਬੜਾ ਭਾਰੀ ਲਾਭ ਹੈ। ਕਿਰਤ ਸਤ ਧਰਮ ਦੀ ਹੋਵੇ, ਉਹਦੇ ਵਿੱਚੋਂ ਵੀ ਕੁਛ ਧਨ ਸੇਵਾ 'ਚ ਲਾਉਣਾ ਚਾਹੀਦਾ, ਅਤੇ ਤਨ ਕਰਕੇ ਸਰੀਰਕ ਤੌਰ 'ਤੇ ਵੀ ਸੇਵਾ ਕਮਾਉਣੀ ਚਾਹੀਦੀ, ਅਤੇ ਤੀਸਰਾ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਮਨ ਲਾ ਕੇ। ਜਦੋਂ ਜ਼ਬਾਨ ਨਾਲ ਬੋਲੀਏ ਤਾਂ ਕੋਸ਼ਿਸ਼ ਇਹ ਹੋਵੇ ਵੀ ਮਨ ਸਾਡਾ ਸੁਣੇ, ਮਨ ਵੀ ਉੱਥੇ ਹਾਜ਼ਰ ਰਹੇ, ਕਿਉਂਕਿ ਮਨ ਚੰਚਲ ਬੜਾ ਹੈ, ਹਾਜ਼ਰ ਨਹੀਂ ਰਹਿੰਦਾ। ਤਾਂ ਇਸ ਤਰ੍ਹਾਂ, ਅਤੇ ਫਿਰ ਉਹ ਜਿਹੜੀ ਸੇਵਾ ਹੈ ਤਨ ਮਨ ਧਨ ਕਰਕੇ, ਉਹ ਵੀ ਦੋ ਤਰ੍ਹਾਂ ਦੀ ਹੈ, ਇੱਕ ਸਕਾਮ ਸੇਵਾ ਹੈ, ਇੱਕ ਨਿਸ਼ਕਾਮ ਸੇਵਾ ਹੈ। ਸਕਾਮ ਸੇਵਾ ਦਾ ਅਰਥ ਹੈ ਵੀ ਜੋ ਕੋਈ ਅਸੀਂ ਕਰ ਰਹੇ ਹਾਂ ਉਹਦੇ ਪਿੱਛੇ ਕੋਈ ਕਾਮਨਾ ਹੈ, ਕਾਮਨਾ ਸਾਡੇ ਅੰਦਰ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਹੜੀ ਆਇਆ ਹੋਇਆ, ਕਾਮਨਾ ਤਾਂ ਹੈਗੀਆਂ, ਪਰ ਕਾਮਨਾ ਦੇ ਸਹਿਤ ਵੀ ਸੇਵਾ ਕਰਦਿਆਂ ਫਲ ਮਿਲਦਾ, ਅਤੇ ਜੇ ਲੱਗਾ ਰਹੇ ਕੋਈ ਤਾਂ ਫਿਰ ਸਤਿਗੁਰੂ ਦਾ ਬਿਰਧਾ ਮਹਾਰਾਜ ਉਹਨੂੰ ਨਿਸ਼ਕਾਮੀ ਵੀ ਬਣਾ ਦਿੰਦਾ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਫਿਰ ਉਹਨੂੰ ਸਵਾਮੀ ਅਕਾਲ ਪੁਰਖ ਪਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਵੀ ਹੋ ਜਾਂਦੀ। ਇਉਂ ਪੂਰੇ ਸਤਿਗੁਰੂ ਮਹਾਰਾਜ ਦੇ ਆਖੇ ਲੱਗਣਾ, ਅਨੁਸਾਰੀ ਹੋ ਕੇ ਚੱਲਣਾ, ਜੋ ਉਪਦੇਸ਼ ਸਤਿਗੁਰਾਂ ਦਿੱਤਾ ਉਹਦੀ ਸਮਝ ਵੀ ਜ਼ਰੂਰ ਹੋਣੀ ਚਾਹੀਦੀ ਉਪਦੇਸ਼ ਬਾਰੇ, ਵੀ ਜਿਵੇਂ ਅਸੀਂ ਹੱਥ ਵਿੱਚ ਤਾਂ ਜੋੜਾ ਫੜ ਕੇ ਕਿਸੇ ਦਾ ਝਾੜ ਰਹੇ ਹਾਂ, ਅਤੇ ਹੋ ਸਕਦਾ ਉਸੇ ਦੀ ਨਿੰਦਾ ਕਰ ਰਹੇ ਹੋਈਏ, ਉਸੇ ਨਾਲ ਈਰਖਾ ਜਾਂ ਚੁਗਲੀ ਕਰ ਰਹੇ ਹੋਈਏ, ਇਹ ਬਿਰਤੀ ਨਹੀਂ ਰੱਖਣੀ ਹੈ। ਆਪਣੇ ਆਪ 'ਤੇ ਸਵੈ ਕਾਬੂ ਵੀ ਜ਼ਰੂਰ ਰੱਖਣਾ ਹੈ। ਸੇਵਾ ਕਰਨ ਦਾ ਤਾਤਪਰਜ ਵੀ ਸਮਝਣਾ, ਜੋੜੇ ਝਾੜਨ ਦਾ ਜਾਂ ਜੂਠੇ ਬਰਤਨ ਮਾਂਜਣ ਦਾ ਤਾਤਪਰਜ ਕੀ ਹੈ, ਵੀ ਮਹਾਰਾਜ ਇਹ ਤੇਰੀ ਸਿੱਖ ਸੰਗਤ ਮੈਥੋਂ ਵੱਡੇ ਹਨ ਸਾਰੇ, ਮੈਂ ਛੋਟਾ ਹਾਂ, ਮੇਰਾ ਭਲਾ ਹੋ ਜਾਏਗਾ। ਭਾਈ ਗੁਰਦਾਸ ਜੀ ਸੇਵਾ ਬਾਰੇ ਆਪਣੀ ਭਾਵਨਾ ਪ੍ਰਗਟ ਕਰਦੇ ਹਨ। ਭਾਈ ਸਾਹਿਬ ਕਹਿੰਦੇ, ਹੇ ਸਤਿਗੁਰੂ ਜੀ, ਮੇਰੇ ਹਿਰਦੇ 'ਚ ਭਾਵਨਾ ਪੈਦਾ ਹੋਈ ਹੈ, ਨਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੈ ਚਰਨਨ ਪੈ ਵਾਰੀ ਹੈ। ਭਾਈ ਸਾਹਿਬ ਵਿਦਵਾਨ ਸਨ, ਅਤੇ ਜੋ ਹਿਰਦੇ ਦੀ ਭਾਵਨਾ ਅੱਖਰਾਂ ਰਾਹੀਂ ਬਿਆਨ ਕਰ ਰਹੇ ਨੇ, ਵੀ ਮੇਰਾ ਚਿੱਤ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ, ਵੀ ਮੇਰੇ ਪੈਰ ਦੇ ਨਹੁੰ ਤੋਂ ਲੈ ਕੇ, ਅੰਗੂਠੇ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰਾ ਜੋ ਸਰੀਰ ਹੈ ਇਹਦੇ ਅੰਗ ਅੰਗ ਰੋਮ ਰੋਮ ਟੁਕੜੇ ਟੁਕੜੇ ਕਰਕੇ ਮੈਂ ਸਿੱਖਾਂ ਦੇ ਚਰਨਾਂ ਤੋਂ ਵਾਰ ਦਿਆਂ। ਐਸੀ ਭਾਵਨਾ, ਨਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੈ ਚਰਨਨ ਪੈ ਵਾਰੀ ਹੈ। ਔਰ ਫਿਰ ਕਹਿੰਦੇ, ਪੁੱਛਿਆ ਵੀ ਕਿਵੇਂ, ਕਹਿੰਦੇ ਅਗਨ ਜਲਾਏ ਫੁੱਨ ਪੀਸਣ ਪੀਸਾਏ ਤਾਹੇ, ਲੈ ਉੱਡੈ ਪਵਨ ਹੋਏ ਅਣਕ ਪ੍ਰਕਾਰੀਏ। ਮੇਰੀ ਹੋਰ ਭਾਵਨਾ ਇਹ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਦਿਆਂ ਫਿਰ ਅੱਗ 'ਚ ਪਾ ਕੇ ਸਾੜਦਿਆਂ ਉਹਨਾਂ ਨੂੰ, ਫਿਰ ਚੱਕੀ 'ਚ ਪਾ ਕੇ ਪੀਹਦਿਆਂ ਸਾਰੀ ਖਾਕ ਟੁਕੜੇ ਟੁਕੜੇ ਕਰਕੇ ਅੱਗ 'ਚ ਸਾੜ ਕੇ ਚੱਕੀ 'ਚ ਪਾ ਕੇ ਪੀਹਾਂ, ਅਤੇ ਫਿਰ ਮੈਂ ਜਿਹੜੀ ਅਨੇਕਾਂ ਦਿਸ਼ਾਵਾਂ ਨੂੰ ਹਵਾ ਚੱਲਦੀ ਹੈ ਨਾ, ਉਸ ਹਵਾ ਨੂੰ ਕਹਾਂ ਕਿ ਮੇਰੇ ਸਰੀਰ ਦੀ ਖਾਕ ਉਡਾ ਕੇ ਤੂੰ ਲੈ ਜਾ ਕਿੱਥੇ। ਔਰ ਕਹਿੰਦੇ ਜਾਹੂੰ ਜਾਹੂੰ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂੰ ਤਾਹੂੰ ਮਾਰਗ ਕੈ ਭਸਮ ਕੋ ਡਾਰੀ ਹੈ। ਜਿਨ੍ਹਾਂ ਰਾਹਾਂ ਉੱਤੋਂ ਦੀ ਗੁਰੂ ਦੇ ਸਿੱਖਾਂ ਨੇ ਲੰਘ ਕੇ ਆਉਣਾ ਨਾ ਸਵੇਰੇ ਗੁਰੂ ਦੇ ਦਰਬਾਰਾਂ 'ਚ, ਉਹਨਾਂ ਰਾਹਾਂ 'ਤੇ ਇਹ ਹਵਾ ਮੇਰੇ ਸਰੀਰ ਦੀ ਖਾਕ ਵਿਛਾ ਦੇ ਅਤੇ ਉਹਨਾਂ ਦੇ ਚਰਨਾਂ ਨਾਲ। ਔਰ ਜਾਹੂੰ ਜਾਹੂੰ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂੰ ਤਾਹੂੰ ਮਾਰਗ ਕੈ ਭਸਮ ਕੋ ਡਾਰੀ ਹੈ। ਤੇ ਪਦ ਪਾਦਕ ਉਹਨਾਂ ਦੇ ਪਦ ਕਦਮਾਂ ਚਰਨਾਂ ਜਿਹੜੇ ਜੋੜੇ ਹਨ ਪਾਦਕਾਂ, ਉਹਨਾਂ ਨਾਲ ਲਿਬੜ ਲਿਬੜ ਕੇ ਨਾਲ ਲੱਗ ਲੱਗ ਕੇ ਜੋੜਿਆਂ ਨਾਲ ਮੇਰੀ ਖਾਕ ਸਤਿਗੁਰੂ ਦੇ ਚਰਨਾਂ ਵਿੱਚ ਦਰਬਾਰ 'ਚ ਭਾਵ ਜੋੜੇ ਘਰ ਤੱਕ ਪਹੁੰਚ ਜਾਏਗੀ। ਤੇ ਪਦ ਪਾਦਕ ਚਰਨ ਲਿਵ ਲਾਗੀ ਰਹਿ, ਅਤੇ ਫਿਰ ਮੈਂ ਬੇਨਤੀ ਕਰਨ ਜੋਗਾ ਹੋ ਜਾਵਾਂਗਾ ਕਿ ਮਹਾਰਾਜ ਮੈਂ ਤਾਂ ਨਕਮਾ ਹੀ ਸੀ, ਪਰ ਮੇਰੇ ਸਰੀਰ ਦੀ ਖਾਕ ਤੇਰੇ ਪਿਆਰਿਆਂ ਸਿੱਖਾਂ ਦੇ ਜੋੜਿਆਂ ਨਾਲ ਲੱਗ ਲੱਗ ਕੇ ਜੋੜੇ ਘਰ ਤੱਕ ਤੇਰੇ ਦਰਵਾਜ਼ੇ ਤੱਕ ਪਹੁੰਚ ਗਈ ਹੈ। ਸੱਚੇ ਪਾਤਸ਼ਾਹ ਤੂੰ ਦਿਆਲੂ ਕਿਰਪਾਲੂ ਹੈ, ਮੇਰਾ ਵੀ ਇਹਨਾਂ ਸਿੱਖਾਂ ਪਿੱਛੇ ਉਧਾਰ ਕਰ ਦੇ। ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀ ਗਤ ਪਾਏ। ਜਿਹੜੇ ਸਫਲ ਹੋਏ ਨਾ ਸੇਵਾ ਕਰਕੇ ਗੁਰਮੁਖ ਪਿਆਰੇ, ਜਿਹਨਾਂ ਦਾਤਾਂ ਲਈਆਂ, ਉਹਨਾਂ ਸਾਰਿਆਂ ਦਾ ਇਤਿਹਾਸ ਆਪਾਂ ਪੜ੍ਹਾਂਗੇ ਜਦੋਂ, ਤਾਂ ਉਹ ਕੈਸੀ ਭਾਵਨਾ ਵਾਲੇ ਹੋਏ ਨੇ ਗੁਰਮੁਖ ਪਿਆਰੇ, ਕਿਹੋ ਜਿਹੀ ਉਹਨਾਂ ਨੇ ਭਾਵਨਾ ਰੱਖ ਕੇ ਸੇਵਾ ਕੀਤੀ ਅਤੇ ਕਿੰਨੀ ਸੇਵਾ ਕੀਤੀ ਸ਼ਿੱਦਤ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੇਵਕ ਭਾਈ ਲਹਿਣਾ ਜੀ, ਉਹਨਾਂ ਨੇ ਸਤਿਗੁਰਾਂ ਦਾ ਹਰ ਹੁਕਮ ਸਿਰ ਮੱਥੇ ਮੰਨਿਆ, ਆਪਣਾ ਆਪ ਨਿਸ਼ਾਵਰ ਕਰ ਦਿੱਤਾ, ਕਿਸੇ ਨੇ ਵੱਧ ਘੱਟ ਵੀ ਬੋਲਿਆ ਅਤੇ ਕੁਛ ਨਹੀਂ ਕਿਹਾ। ਇਸ ਤਰ੍ਹਾਂ ਭਾਵਨਾ ਰੱਖ ਕੇ ਸਤਿਗੁਰੂ ਦਾ ਹਰ ਬਚਨ ਮੰਨਦਿਆਂ ਸੇਵਾ ਕਮਾਈ, ਉਹ ਬਣ ਗਏ ਸ਼੍ਰੀ ਗੁਰੂ ਅੰਗਦ ਦੇਵ ਜੀ। ਬਾਬਾ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਵਡੇਰੀ ਉਮਰ 'ਚ ਆਏ, ਉਹਨਾਂ ਵੀ ਤੁਸੀਂ ਇਤਿਹਾਸ ਸ਼ਾਮਾਂ ਨੂੰ ਸੁਣਦੇ ਹੋ ਵੀ ਕੋਈ ਗੁਰਸਿੱਖ ਪਿਆਰਾ ਕੋਈ ਵੱਧ ਘੱਟ ਵੀ ਬੋਲ ਦਿੰਦਾ ਸੀ, ਕੋਈ ਪਰਵਾਹ ਨਹੀਂ, ਕੋਈ ਕੱਪੜੇ ਨਹੀਂ ਕਿਸੇ ਕੋਲੋਂ ਮੰਗੇ, ਕੋਈ ਸਵਾਦੀ ਖਾਣਿਆਂ ਦੀ ਇੱਛਾ ਨਹੀਂ ਰੱਖੀ, ਬੜੀ ਨਿਮਰਤਾ ਰੱਖ ਕੇ ਆਪਣਾ ਆਪ ਮਾਰਿਆ। ਜਿਵੇਂ ਕਿਹਾ ਨਾ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਸੇਵਾ ਤਨ ਦੁਆਰਾ ਕਰ ਰਹੇ ਹਨ ਪਰ ਮਨ ਨੂੰ ਮਾਰ ਰਹੇ, ਸੇਵਾ ਕਰਦਿਆਂ ਮਨ ਮਾਰਨਾ ਆਪਣਾ, ਅਤੇ ਇਸ ਤਰ੍ਹਾਂ ਮਨ ਮਰ ਜਾਏ ਭਾਵ ਹੰਕਾਰ ਛੱਡ ਦੇ। ਮਨ ਦਾ ਮਰਨਾ ਕੀ, ਹੰਕਾਰ ਜਦੋਂ ਛੱਡੇਗਾ ਬਾਕੀ ਵਿਕਾਰ ਵੀ ਮਰ ਜਾਣਗੇ। ਇਸ ਪ੍ਰਕਾਰ ਇੱਕ ਉਦਾਹਰਣ ਹੈ ਕਿ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ, ਅਤੇ ਉੱਥੇ ਇੱਕ ਰਿਛ ਨਚਾਉਣ ਵਾਲਾ ਆ ਗਿਆ, ਅਤੇ ਉਹ ਰਿਛ ਨਚਾ ਰਿਹਾ ਸੀ, ਤਕੜਾ ਮੋਟਾ ਤਾਜ਼ਾ ਰਿਛ ਸੀ, ਅਤੇ ਸਤਿਗੁਰੂ ਮਹਾਰਾਜ ਦਾ ਸਿੱਖ ਸੀ ਭਾਈ ਕੀਰਤੀਆ। ਉਹ ਰਿਛ ਨੂੰ ਨੱਚਦਾ ਵੇਖ ਕੇ ਖੁਸ਼ ਬੜਾ ਹੋ ਰਿਹਾ, ਤਾਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਸਿੱਖਾ ਭਾਈ ਕੀਰਤੀਆ ਤੈਨੂੰ ਪਤਾ ਹੈ ਇਹ ਰਿਛ ਕੌਣ ਆ? ਕਹਿੰਦਾ, ਜੀ ਪਤਾ ਨਹੀਂ। ਮਹਾਰਾਜ ਕਹਿੰਦੇ, ਤੇਰਾ ਪਿਓ ਹੈ? ਤਾਂ ਬੜਾ ਨਾਰਾਜ਼ ਹੋਇਆ, ਕਹਿਣ ਲੱਗਾ, ਮਹਾਰਾਜ ਮੇਰਾ ਪਿਤਾ ਵੀ ਤੁਹਾਡੇ ਦਰ 'ਤੇ ਸੇਵਾ ਕਰਦਾ ਰਿਹਾ, ਉਹ ਜੇ ਰਿਛ ਬਣਿਆ ਸੇਵਾ ਕਰਦਾ ਆ, ਮੈਂ ਤਾਂ ਕੁੱਤਾ ਬਿੱਲਾ ਬਣਾਂਗਾ, ਫਿਰ ਮੈਂ ਇੱਥੇ ਕੀ ਕਰਨਾ, ਮੈਂ ਕਛਹਿਰਾ ਪਰਨਾ ਲੈ ਕੇ ਜਾਂਦਾ ਘਰ ਨੂੰ। ਤਾਂ ਮਹਾਰਾਜ ਸਾਹਿਬ ਕਹਿਣ ਲੱਗੇ, ਠਹਿਰ ਜਾ, ਇਹ ਤੇਰਾ ਪਿਤਾ ਨਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਸੇਵਾ ਕਰਦਾ ਸੀ, ਪ੍ਰਸ਼ਾਦ ਵਰਤਾ ਰਿਹਾ ਸੀ। ਇੱਕ ਸਿੱਖ ਜੱਟ ਜ਼ਿਮੀਂਦਾਰ, ਉਹ ਗੱਡਾ ਲਈ ਜਾਂਦਾ ਸੀ, ਅਤੇ ਉਹ ਭੱਜ ਕੇ ਆਇਆ, ਗੱਡਾ ਤੁਰਿਆ ਜਾਣ ਦਿੱਤਾ, ਪਸ਼ੂ ਉਹਨੇ ਰੋਕੇ ਨਹੀਂ, ਬਲਦ 'ਤੇ ਗੱਡਾ ਤੁਰਿਆ ਗਿਆ, ਭੱਜ ਕੇ ਆਇਆ, ਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਅਤੇ ਉਹਨੇ ਕਿਹਾ, ਸਿੱਖਾ ਕਿਣਕਾ ਪ੍ਰਸ਼ਾਦ ਦਈ, ਮੇਰਾ ਗੱਡਾ ਤੁਰਿਆ ਜਾਂਦਾ। ਅਤੇ ਉਹਦੇ ਸਰੀਰ 'ਤੇ ਮਿੱਟੀ ਘੱਟਾ ਪਿਆ ਹੋਇਆ ਸੀ, ਕਿਉਂਕਿ ਕੰਮ ਕਰਨ ਵਾਲਾ ਬੰਦਾ ਸੀ। ਤਾਂ ਇਹਨੇ ਉਦੋਂ ਵੇਖ ਕੇ ਕਿਹਾ, ਕੀ ਰਿਸ਼ ਵਾਂਗੂ ਭੁੜਕੀ ਜਾਂਦਾ, ਦਿੰਦਾ ਤੈਨੂੰ ਪ੍ਰਸ਼ਾਦ। ਤਾਂ ਉਹ ਥੱਲੇ ਡਿੱਗਾ, ਕਿਣਕਾ ਮੁੱਖ 'ਚ ਪਾ ਕੇ ਦੌੜਿਆ, ਕਹਿਣ ਲੱਗਾ, ਗੁਰੂ ਘਰ ਸੇਵਾ ਕਰਦਾ, ਤੈਨੂੰ ਇੰਨੀ ਵੀ ਅਕਲ ਨਹੀਂ ਸਿੱਖਾਂ ਨੂੰ ਕਿਵੇਂ ਬੋਲਣਾ, ਰਿਸ਼ ਹੋਏਗਾ ਤੂੰ? ਉਹ ਮਹਾਰਾਜ ਦੇ ਪਿਆਰ ਵਾਲਾ ਸਿੱਖ ਸੀ, ਉਹਦੇ ਮੁੱਖ 'ਚੋਂ ਵਚਨ ਨਿਕਲਿਆ ਅਤੇ ਇਹ ਰਿਸ਼ ਦੀ ਜੂਨ 'ਚ ਪਿਆ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਅਸੀਂ ਸਤਿਗੁਰੂ ਮਹਾਰਾਜ ਦੀ ਸਿੱਖਿਆ ਨਾ ਜੇ ਲਵਾਂਗੇ, ਅਤੇ ਹੁਣ ਸੇਵਾ ਕਰਕੇ ਵੀ ਕਈ ਵਾਰੀ ਮਾਣ ਕਰਨ ਲੱਗ ਪੈਂਦਾ, ਬੰਦਾ ਅਸੀਂ ਬੜੇ ਸੇਵਾਦਾਰ ਹਾਂ। ਤਾਂ ਇਸ ਪ੍ਰਕਾਰ ਮਹਾਰਾਜ ਕਹਿੰਦੇ, ਫਿਰ ਇਹਦੀ ਸੇਵਾ ਜਿਹੜੀ ਇਹਨੇ ਕੀਤੀ ਉਹ ਨਿਸਫਲ ਨਹੀਂ ਹੈ, ਔਰ ਤੂੰ ਵੀ ਜੋ ਸੇਵਾ ਕਰ ਰਿਹਾ ਨਿਸਫਲ ਨਹੀਂ ਜਾਏਗੀ, ਪਰ ਗਲਤੀਆਂ ਕਰਕੇ ਅਸੀਂ ਬੜਾ ਨੁਕਸਾਨ ਕਰ ਲੈਂਦੇ। ਜਿਵੇਂ ਮਹਾਰਾਜ ਨੇ ਕਿਹਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਕਈ ਵਾਰੀ ਕੀਤੀ ਸੇਵਾ ਵੀ ਨਿਸਫਲ ਜਾਂਦੀ, ਸਾਧ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਅਗਲਾ ਬਚਨ ਹੈ, ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਗੁਰਾਂ ਦਾ ਉਪਦੇਸ਼ ਵੀ ਕੰਨਾਂ ਨਾਲ ਸੁਣਿਆ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਗੁਰਮੁਖਾਂ ਦੀ ਇਹ ਨਿਰਾਲੀ ਚਾਲ ਕੇ ਗੁਰਾਂ ਦੀ ਸਿੱਖਿਆ ਸੁਣ ਕੇ ਮਨ ਭਿੱਜੇ ਉਸ ਸਿੱਖਿਆ ਨੂੰ ਕਮਾਉਣ ਲਈ। ਜੇ ਸੇਵਾ ਕਰ ਰਿਹਾ, ਜੋੜਾ ਝਾੜ ਰਿਹਾ, ਜ਼ਬਾਨ 'ਤੇ ਕੰਟਰੋਲ ਨਹੀਂ ਕਰ ਰਿਹਾ, ਨਿੰਦਾ ਕਰੀ ਜਾਂਦਾ, ਫਿਰ ਉਹ ਸੇਵਾ ਕਿਸ ਕੰਮ? ਸੇਵਾ ਤਾਂ ਇਸ ਭਾਵਨਾ ਨਾਲ ਕਰਨੀ ਕਿ ਮਹਾਰਾਜ ਇਹ ਸਾਰੇ ਉੱਚੇ ਹਨ, ਮੈਂ ਸਭ ਤੋਂ ਨੀਵਾਂ, ਮੈਂ ਜੋੜੇ ਝਾੜਦਾ ਨਾ, ਇਹ ਉੱਚੇ ਹਨ, ਮੈਂ ਇਹਨਾਂ ਦੇ ਜੋੜੇ ਝਾੜਦਾ। ਨਵਾਬ ਕਪੂਰ ਸਿੰਘ ਨੂੰ ਨਵਾਬੀ ਦੇ ਰਹੇ ਨੇ ਸਿੰਘ, ਕਹਿੰਦਾ ਨਹੀਂ ਫਿਰ ਖਾਲਸਾ ਜੀ, ਸਿੱਖਾਂ ਦੀ ਸੇਵਾ ਮੈਥੋਂ ਖੁੱਸ ਜਾਏਗੀ, ਮੈਂ ਨਵਾਬ ਬਣ ਕੇ ਬਹਿ ਗਿਆ। ਕਹਿੰਦੇ ਨਹੀਂ, ਸੇਵਾ ਤੋਂ ਨਹੀਂ ਮਨਾ ਕਰਾਂਗੇ, ਪਰ ਨਵਾਬੀ ਵੀ ਤੈਨੂੰ ਦੇਣੀ। ਫਿਰ ਵੀ ਕਹਿੰਦਾ, ਪੰਜਾਂ ਸਿੰਘਾਂ ਦੇ ਚਰਨਾਂ ਨਾਲ ਛੁਆ ਕੇ ਮੇਰੇ ਸਿਰ 'ਤੇ ਰੱਖੋ, ਪਰ ਸ਼ਰਤ ਇਹ ਆ, ਮੈਂ ਜਦੋਂ ਸੇਵਾ ਕਰਦਾ ਹਾਂ ਕਿਸੇ ਨੇ ਸੇਵਾ ਤੋਂ ਨਹੀਂ ਰੋਕਣਾ। ਤਾਂ ਨਵਾਬੀ ਵੀ ਕੀਤੀ ਅਤੇ ਸੇਵਾ ਵੀ ਕਰਦਾ ਰਿਹਾ। ਤਾਂ ਇਸ ਪ੍ਰਕਾਰ ਪ੍ਰਵਾਨ ਚੜ੍ਹਿਆ ਨਾ, ਉਹਦੇ ਬਚਨ ਮੁੱਖ 'ਚੋਂ ਜੋ ਨਿਕਲਦਾ ਸੀ ਪੂਰਾ ਹੁੰਦਾ ਸੀ। ਇੱਕ ਵਾਰੀ ਜੱਸਾ ਸਿੰਘ ਆਲੂਵਾਲੀਏ ਨੇ ਕਿਹਾ ਵੀ ਮੈਨੂੰ ਸਿੰਘ ਕਰਦੇ ਨੇ ਮਖੌਲ, ਕਿਉਂਕਿ ਜੱਸਾ ਸਿੰਘ ਮਾਤਾ ਸੁੰਦਰ ਕੌਰ ਜੀ ਕੋਲ ਰਿਹਾ ਸੀ ਦਿੱਲੀ, ਅਤੇ ਉਹ ਦਿੱਲੀ ਦੀ ਹਿੰਦੀ ਭਾਸ਼ਾ ਦਾ ਪ੍ਰਭਾਵ ਸੀ ਉਹਦੇ ਬੋਲਾਂ 'ਤੇ, ਹਮਕੋ ਤੁਮਕੋ ਇਹ ਬੋਲਦਾ ਸੀ। ਅਤੇ ਉਹ ਸਿੰਘਾਂ ਦਾ ਨਾਮ ਪਾਤਾ ਹਮਕੋ ਤੁਮਕੋ, ਆਵਾਜ਼ਾਂ ਮਾਰੇ ਕਰਨ, ਉਹ ਹਮਕੋ ਤੁਮਕੋ। ਉਹਦੀ ਡਿਊਟੀ ਸੀ ਘੋੜਿਆਂ ਵਾਸਤੇ ਦਾਣਾ ਵੰਡਣ ਦੀ, ਰਸਤ ਵੰਡਣ ਦੀ। ਅਤੇ ਉਹਨੇ ਕਿਹਾ ਨਵਾਬ ਕਪੂਰ ਸਿੰਘ ਸਾਹਿਬ ਨੂੰ ਵੀ ਮੈਂ ਜਾਣਾ, ਮੈਂ ਨਹੀਂ ਇੱਥੇ ਰਹਿਣਾ, ਮੈਂ ਦਿੱਲੀ ਚਲੇ ਜਾਣਾ, ਇਹ ਸਿੰਘ ਮੈਨੂੰ ਮਖੌਲ ਬੜਾ ਕਰਦੇ। ਤਾਂ ਉਹਨੇ ਜੱਫੀ 'ਚ ਲੈ ਕੇ ਗਿਆ, ਪੁੱਤਰਾ ਮੈਂ ਇਹਨਾਂ ਦੀ ਸੇਵਾ ਕਰਦਾ ਸੀ ਅਤੇ ਮੈਨੂੰ ਇਹਨਾਂ ਨਵਾਬੀ ਦੇ ਦਿੱਤੀ, ਤੇਰੀ ਸੇਵਾ ਤੋਂ ਖੁਸ਼ ਹੋ ਗਏ, ਖਰੇ ਤੈਨੂੰ ਪਾਤਸ਼ਾਹ ਨਾ ਬਣਾ ਦੇਣ, ਇਹ ਗੁਰੂ ਦੇ ਸਿੱਖ ਹਨ, ਗੁੱਸਾ ਨਹੀਂ ਕਰੀਦਾ। ਤਾਂ ਲਾਗੋਂ ਗੁਰਮੁਖ ਸਿੰਘ ਗੜਵਈ ਨੇ ਕਿਹਾ ਵੀ ਨਵਾਬ ਸਾਹਿਬ, ਮੈਨੂੰ ਯਕੀਨ ਆ ਕਿ ਤੇਰੇ ਤੁਹਾਡੇ ਮੁੱਖ 'ਚੋਂ ਨਿਕਲਿਆ ਬਚਨ ਪੂਰਾ ਹੋਵੇਗਾ, ਇਹ ਪਾਤਸ਼ਾਹ ਬਣੇਗਾ। ਤਾਂ ਉਹ ਸੇਵਾ ਕਮਾਉਂਦਾ ਰਿਹਾ ਅਤੇ ਖਾਲਸਾ ਪੰਥ ਨੇ ਉਹਦਾ ਨਾਂ ਰੱਖਿਆ ਸੁਲਤਾਨ ਉਲ ਕੌਮ, ਜੱਸਾ ਸਿੰਘ ਆਲੂਵਾਲੀਆ। ਅੱਜ ਤੱਕ ਨਾਮ ਹੈ ਜੱਸਾ ਸਿੰਘ ਆਲੂਵਾਲੀਆ, ਸੁਲਤਾਨ ਉਲ ਕੌਮ, ਪੰਥ ਦਾ, ਕੌਮ ਦਾ ਬਾਦਸ਼ਾਹ। ਇਸ ਪ੍ਰਕਾਰ ਇਹ ਸੇਵਾ ਐਡੀ ਵਧੀਆ ਚੀਜ਼ ਹੈ ਸਤਿਗੁਰੂ ਦੇ ਘਰ ਵਿੱਚ, ਕਿਉਂਕਿ ਸਿੱਖਾਂ ਦੀ ਸੇਵਾ ਤੋਂ ਸਤਿਗੁਰੂ ਰੀਹ ਪੈਂਦੇ ਹਨ। ਬਠਿੰਡੇ ਜ਼ਿਲ੍ਹੇ ਤੋਂ ਇੱਕ ਆਦਮ ਜੀ ਅਤੇ ਇੱਕ ਉਹਨਾਂ ਦੀ ਧਰਮ ਪਤਨੀ, ਉਦੋਂ ਇਹ ਸਾਰਾ ਜਿਹੜਾ ਮਾਲਵਾ ਇਹਨੂੰ ਜੰਗਲ ਦੇਸ਼ ਕਿਹਾ ਜਾਂਦਾ ਸੀ, ਜੰਗਲ ਦੇਸ਼। ਉਹ ਦੋਵੇਂ ਜੀ ਪਹਿਲਾਂ ਬੜੇ ਪੀਰ ਫਕੀਰ ਮਨਾਏ, ਦੇਵੀ ਦੇਵਤਿਆਂ ਦੀ ਅਰਾਧਨਾ ਕੀਤੀ, ਔਲਾਦ ਨਹੀਂ ਸੀ ਹੋਈ। ਤਾਂ ਉਹ ਇੱਕ ਸਿੱਖ ਦੇ ਕਹੇ 'ਤੇ ਅੰਮ੍ਰਿਤਸਰ ਸਾਹਿਬ ਆ ਗਏ ਅਤੇ ਸੰਗਤਾਂ ਦੀ ਸੇਵਾ ਕਰਦੇ ਸੀ ਦੋਵੇਂ ਜਾਣੇ। ਮਾਈ ਕਰਦੀ ਸੀ ਲੰਗਰ ਵਿੱਚ ਪ੍ਰਸ਼ਾਦੇ ਆਦਿਕ ਪਕਾਉਣ ਦੀ ਸੇਵਾ, ਆਦਮ ਜੀ ਲੱਕੜਾਂ ਲਿਆਉਂਦੇ ਸੀ ਲੰਗਰ ਵਾਸਤੇ, ਅਤੇ ਲੱਕੜਾਂ ਕੁਝ ਵੱਧ ਜਾਂਦੀਆਂ ਸੀ ਅਤੇ ਲਾਂਭੇ ਰੱਖੀ ਜਾਂਦੇ ਸੀ ਢੇਰ ਲੱਗਾ ਹੋਇਆ, ਅਤੇ ਸਿਆਲ ਦੇ ਦਿਨ ਬਾਰਿਸ਼ ਪੈਂਦੀ ਸੀ ਅਤੇ ਸੰਗਤਾਂ ਦੇ ਉਦੋਂ ਤੰਬੂ ਲੱਗੇ ਹੁੰਦੇ ਸੀ, ਤਾਂ ਸਾਰਿਆਂ ਦੇ ਤੰਬੂਆਂ ਅੱਗੇ ਥੋੜ੍ਹੀਆਂ ਥੋੜ੍ਹੀਆਂ ਲੱਕੜਾਂ ਪਹੁੰਚਾਤੀਆਂ, ਅੱਗ ਬਾਲ ਦਿੱਤੀ, ਪਾਲਾ ਸਰਦੀ ਦੂਰ ਕੀਤੀ, ਠੰਡ ਦੂਰ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਪ੍ਰਚਾਰ ਦੌਰੇ ਤੋਂ ਆਏ ਤਾਂ ਹਜ਼ੂਰ ਨੇ ਵੇਖਿਆ ਅਤੇ ਕਿਹਾ ਕਿਸ ਸਿੱਖ ਨੇ ਸੇਵਾ ਕੀਤੀ? ਕਿਹਾ ਜੀ ਇੱਕ ਜੰਗਲ ਦੇਸ਼ 'ਚੋਂ ਆਇਆ ਆਦਮ, ਇਹ ਸਾਰੀ ਸੇਵਾ ਉਹਨੇ ਕੀਤੀ। ਸ਼ਾਹ ਮਹਾਰਾਜ ਕਹਿੰਦੇ ਕੱਲ੍ਹ ਨੂੰ ਸਾਡੇ ਦਰਬਾਰ 'ਚ ਲਿਆਓ। ਤਾਂ ਜਦੋਂ ਦਰਬਾਰ 'ਚ ਆਇਆ ਤਾਂ ਮਹਾਰਾਜ ਕਹਿੰਦੇ ਘਰੋਂ ਕੀ ਇੱਛਾ ਲੈ ਕੇ ਆਏ ਸੀ? ਸਤਿਗੁਰੂ ਮਹਾਰਾਜ ਜਦੋਂ ਦੇਣ 'ਤੇ ਆਉਂਦੇ ਹਨ ਨਾ, ਰੀਝਦੇ ਹਨ, ਅਤੇ ਆਪ ਪੁੱਛਦੇ ਜਦੋਂ ਘਰੋਂ ਆਏ ਸੀ ਕੀ ਲੈਣ ਦੀ ਇੱਛਾ ਸੀ, ਕੀ ਪ੍ਰਾਪਤ ਕਰਨਾ ਸੀ? ਅਤੇ ਹੁਣ ਉਮਰ 60 ਸਾਲ ਤੋਂ ਉੱਪਰ ਹੋ ਗਈ ਸੀ ਅਤੇ ਉਹ ਕੁਛ ਸ਼ਰਮਾ ਗਏ। ਤਾਂ ਮਹਾਰਾਜ ਨੇ ਦੂਜਾ ਭਜਨ ਫਿਰ ਕੀਤਾ, ਨਹੀਂ ਦੱਸ ਕੀ ਇੱਛਾ ਸੀ? ਨਹੀਂ ਮਹਾਰਾਜ ਤੁਸੀਂ ਬਹੁਤ ਕੁਝ ਬਖਸ਼ਿਆ ਹੋਇਆ, ਇੰਝ ਕਹੀ ਜਾਏ। ਤਾਂ ਮਹਾਰਾਜ ਕਹਿੰਦੇ ਤੀਜਾ ਬਚਨ ਅਸੀਂ ਰਾਖਵਾਂ ਰੱਖ ਲੈਂਦੇ ਹਾਂ, ਆਪਣੀ ਧਰਮ ਪਤਨੀ ਨੂੰ ਕੱਲ੍ਹ ਨੂੰ ਪੁੱਛ ਕੇ ਆਉਣਾ, ਸਲਾਹ ਕਰਕੇ ਦੱਸਿਓ ਫਿਰ ਕੀ ਇੱਛਾ ਸੀ। ਸੰਗਤਾਂ ਰੀਝੀਆਂ, ਖੁਸ਼ ਹੋਈਆਂ। ਤਾਂ ਫਿਰ ਉਹ ਘਰ ਵਾਲੀ ਨੇ ਕਿਹਾ, ਭਲਿਆ ਮਾਨਸਾ, ਜੇ ਗੁਰੂ ਸਾਹਿਬ ਕਹਿ ਰਹੇ ਸੀ ਤਾਂ ਫਿਰ ਵਲਾ ਕਾਹਦਾ, ਫਿਰ ਕਿਉਂ ਲੁਕਾ ਕਰਨਾ? ਤਾਂ ਉਸ ਵੇਲੇ ਉਹਨੇ ਕਿਹਾ, ਮਹਾਰਾਜ ਆਏ ਤਾਂ ਪੁੱਤਰ ਦੀ ਕਾਮਨਾ ਲੈ ਕੇ ਸੀ, ਪਰ ਹੁਣ ਸੇਵਾ ਕਰਦਿਆਂ ਕਰਦਿਆਂ ਉਹ ਕਾਮਨਾ ਵੀ ਮਿਟ ਗਈ ਸੀ ਵੀ ਮਹਾਰਾਜ ਪ੍ਰਲੋਕ ਸਵਾਰ ਦਿਓ। ਤਾਂ ਮਹਾਰਾਜ ਕਹਿੰਦੇ ਨਹੀਂ ਨਹੀਂ, ਹਜ਼ੂਰ ਨੇ ਵੇਖ ਲਿਆ ਅੰਤਰਜਾਮਤਾ ਨਾਲ ਕਿ ਇਹਨਾਂ ਦੇ ਕਰਮਾਂ ਦੇ ਮੁਤਾਬਕ ਇਹਨਾਂ ਦੇ ਭਾਗਾਂ 'ਚ ਔਲਾਦ ਹੈ ਨਹੀਂ। ਇੱਥੋਂ ਤੱਕ ਵੀ ਵਿਦਵਾਨਾਂ ਲਿਖਿਆ ਹਜ਼ੂਰ ਨੇ ਕਿਹਾ ਸੀ 7 ਜਨਮਾਂ ਤੱਕ ਔਲਾਦ ਨਹੀਂ ਲਿਖੀ ਹੋਈ, ਕੋਈ ਕਰਮ ਐਸਾ ਹੋਇਆ। ਤਾਂ ਮਹਾਰਾਜ ਕਹਿਣ ਲੱਗੇ ਪਰ ਸੇਵਾ ਤੋਂ ਅਸੀਂ ਪ੍ਰਸੰਨ, ਸਿੱਖ ਸੰਗਤਾਂ ਦੀ ਸੇਵਾ ਤੁਸਾਂ ਕੀਤੀ ਅਤੇ ਸੰਗਤਾਂ ਦੀ ਪ੍ਰਸੰਨਤਾ ਕਰਕੇ ਸਤਿਗੁਰੂ ਨਾਨਕ ਦੇਵ ਜੀ ਪ੍ਰਸੰਨ ਹਨ। ਇਸ ਕਰਕੇ ਭਾਗਾਂ 'ਚ ਔਲਾਦ ਹੈ ਨਹੀਂ, ਪਰ ਅਸੀਂ ਆਪਣੀ ਭਗਤੀ ਵਿੱਚੋਂ ਤੈਨੂੰ ਅਸੀਂ ਬ੍ਰਹਮ ਗਿਆਨੀ ਸਪੁੱਤਰ ਬਖਸ਼ ਰਹੇ ਹਾਂ, ਉਹਦਾ ਨਾਮ ਭਾਈ ਭਗਤੂ ਰੱਖਣਾ, ਜਨਮ ਤੋਂ ਹੀ ਬ੍ਰਹਮ ਗਿਆਨੀ ਹੋਏਗਾ। ਤਾਂ ਭਾਈ ਭਗਤੂ ਨੇ ਬਹੁਤ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ। ਅੱਜ ਉਹਨਾਂ ਦੀ ਵੰਸ਼ ਦੇ ਚਾਰ ਪਿੰਡ ਨੇ, ਚੱਕ ਫਤਿਹ ਸਿੰਘ, ਚੱਕ ਰਾਮ ਸਿੰਘ, ਚੱਕ ਤਖਤ ਸਿੰਘ ਅਤੇ ਚੱਕ ਬਖਤ ਸਿੰਘ, ਔਰ ਬਹੁਤ ਵੱਡੇ ਪਦਾਰਥਾਂ ਦੇ ਕੋਈ ਕਮੀ ਨਹੀਂ ਰਹੀ। ਸਰਦਾਰੀ ਚੌਧਰਤਾ ਇਲਾਕੇ ਦੀ ਬੜੀ ਅਮੀਰੀ, ਔਰ ਇਸ ਪ੍ਰਕਾਰ ਇਹ ਫਿਰ ਸਿੱਖੀ ਵੀ ਇਹਨਾਂ ਦੇ ਘਰ 'ਚ ਰਹੀ। ਦਸਵੇਂ ਪਾਤਸ਼ਾਹ ਵੇਲਿਆਂ ਦੀ ਵੰਸ ਵਾਲੇ ਅੰਮ੍ਰਿਤ ਛਕਿਆ, ਔਰ ਇਹਨਾਂ ਦਾ ਇਹੋ ਭਾਈ ਭਗਤੂ ਜਿਹੜਾ ਸੱਤਵੇਂ ਪਾਤਸ਼ਾਹ ਵੇਲੇ ਉਹਨੇ ਸਰੀਰ ਛੱਡਿਆ ਸੀ, ਉਹਦੇ ਦੋ ਪੁੱਤਰ ਸੀ ਜੀਵਨ ਅਤੇ ਗੌਰਾ ਜੀ। ਅਗਾਂਹ ਉਹਨਾਂ ਦੀ ਵੰਸ਼ ਦੇ ਚਾਰ ਪਿੰਡ ਬਣੇ। ਮਾਈ ਦੇਸਾਂ ਇਹਨਾਂ ਦੀ ਵੰਸ਼ ਵਿੱਚ ਹੀ ਸੀ, ਜਿਹਦੇ ਕੋਲ ਗੁਰੂ ਕਲਗੀਧਰ ਪਾਤਸ਼ਾਹ ਚੱਲ ਕੇ ਆਏ। ਚੱਕ ਫਤਿਹ ਸਿੰਘ ਵਾਲਾ ਪਿੰਡ, ਉਹ ਨਿਸ਼ਾਨੀਆਂ ਉੱਥੇ ਕਾਇਮ ਹਨ। ਇਸ ਪ੍ਰਕਾਰ ਸੇਵਾ ਤੋਂ ਏਡੀਆਂ ਵੱਡੀਆਂ ਬਖਸ਼ਿਸ਼ਾਂ ਮਿਲ ਜਾਂਦੀਆਂ ਹਨ। ਸੇਵਾ ਅਤੇ ਅੰਦਰ ਭਾਵਨਾ, ਆਪਣੇ ਆਪ 'ਤੇ ਸਵੈ ਕਾਬੂ ਰੱਖ ਕੇ ਭਾਵਨਾ ਨਾਲ ਸੇਵਾ ਕਰਨੀ। ਇੱਕ ਦਸਮ ਪਾਤਸ਼ਾਹ ਦਾ ਸਿੰਘ ਭਾਈ ਜੱਗਾ ਸਿੰਘ, ਉਹ ਥੋੜ੍ਹੇ ਚਿਰ ਦਾ ਆਇਆ ਸੀ ਅਤੇ ਸਤਿਗੁਰੂ ਮਹਾਰਾਜ ਉਹਦੇ ਨਾਲ ਪਿਆਰ ਬੜਾ ਕਰਦੇ, ਕਿਉਂਕਿ ਉਹਦਾ ਹਿਰਦਾ ਭਾਵਨਾ ਨਾਲ ਭਰਿਆ ਹੋਇਆ ਸੀ। ਪੂਰਬਲੀ ਕਮਾਈ ਹੁੰਦੀ ਹੈ, ਜਿਹੜਾ ਹਿਰਦਾ ਨਰਮ ਹੋਣਾ ਨਾ, ਭਾਵਨਾ ਵਾਲਾ ਹਿਰਦਾ। ਇੱਕ ਚੇਤੇ ਰਹੇ, ਮਾਈਆਂ ਅੰਦਰ ਭਾਵਨਾ ਜ਼ਿਆਦਾ ਹੁੰਦੀ ਹੈ, ਜਿਹੜਾ ਮਰਦ ਸਰੀਰ ਆ ਇਹਦੇ ਅੰਦਰ ਗਿਆਨ ਸਮਝ ਸੂਝ ਜ਼ਿਆਦਾ ਹੁੰਦੀ ਹੈ, ਅਤੇ ਸਮਝ ਸੂਝ ਅਤੇ ਗਿਆਨ ਭਾਵਨਾ ਦੋਵੇਂ ਚਾਹੀਦੀਆਂ। ਜਦੋਂ ਸਮਝ ਸੂਝ ਨਾ ਹੋਏ, ਭਾਵਨਾ ਗਲਤ ਪਾਸੇ ਚਲੀ ਜਾਏ, ਅਗਲੇ ਪਾਸੇ ਕੁਛ ਵੀ ਨਹੀਂ ਹੈ ਤਾਂ ਮਿਲਣਾ ਉੱਥੋਂ ਕੁਛ ਨਹੀਂ। ਭਾਵਨਾ ਵੀ ਪ੍ਰਬਲ ਹੋਵੇ ਅਤੇ ਇਹ ਗਿਆਨ ਵੀ ਹੋਵੇ ਕਿ ਭਾਵਨਾ ਕਿਸ ਕਰਮ 'ਚ ਰੱਖਣੀ ਹੈ, ਕਰਨਾ ਕੀ ਹੈ। ਗਿਆਨ ਤਾਂ ਹੀ ਤਾਂ ਮਹਾਰਾਜ ਦੀ ਬਾਣੀ ਹੈ, ਗਿਆਨ ਉਪਦੇਸ਼ ਵੀ ਅਤੇ ਭਾਵਨਾ ਦਾ ਉਪਦੇਸ਼ ਵੀ ਹਜ਼ੂਰ ਨੇ ਦਿੱਤਾ। ਤਾਂ ਉਹ ਭਾਈ ਜੱਗਾ ਸਿੰਘ ਗੁਰੂ ਦੇ ਪਿਆਰੇ ਸਿੰਘਾਂ ਦੇ ਜਿਹੜੇ ਘੋੜੇ ਸੀ ਨਾ ਸਵਾਰੀਆਂ ਵਾਲੇ, ਉਹਨਾਂ ਦੇ ਪੈਰੀਆਂ ਥਲਾਉਂਦਾ ਹੁੰਦਾ ਸੀ। ਇਹਦੇ ਇਹਨਾਂ ਘੋੜਿਆਂ 'ਤੇ ਮੇਰੇ ਸਤਿਗੁਰੂ ਦੇ ਸਿੰਘ ਸਵਾਰ ਹੋ ਕੇ ਜੰਗਾਂ ਲੜਦੇ ਧਰਮ ਦੀ ਖਾਤਰ, ਘੋੜਿਆਂ ਦੇ ਪੈਰੀਆਂ ਥਲਾਉਣਾ ਰੋਜ਼ ਜਾ ਕੇ ਤਬੇਲੇ 'ਚ, ਅਤੇ ਹੱਥੀਂ ਉਹਨਾਂ ਦਾ ਦੀ ਲਿੱਦ ਚੁੱਕ ਚੁੱਕ ਸੁੱਟਣੀ, ਖਰਖਰੇ ਫੇਰਨੇ, ਘਾਹ ਦਾਣਾ ਪਾਉਣਾ, ਇਹ ਸੇਵਾ ਕਰਦਾ। ਅਤੇ ਗੁਰੂ ਮਹਾਰਾਜ ਉਹਦੀ ਇਸ ਸੇਵਾ ਤੋਂ ਬੜੇ ਪ੍ਰਸੰਨ ਸੀ, ਅਤੇ ਸਤਿਗੁਰੂ ਜ਼ਿਆਦਾ ਪਿਆਰ ਉਹਦੇ ਨਾਲ ਕਰਦੇ ਸੀ। ਅਤੇ ਕੁਝ ਸਿੰਘ ਪਹਿਲਾਂ ਦੇ ਜਿਹੜੇ ਰਹਿੰਦੇ ਸੀ ਉਹ ਥੋੜ੍ਹੀ ਈਰਖਾ ਜਿਹੀ ਕਰਨ ਲੱਗ, ਅਤੇ ਇੱਕ ਦਿਨ ਉਹ ਆਇਆ, ਉਹ ਅੱਠੀਂ ਪਹਿਰੀਂ ਦਰਸ਼ਨ ਕਰਨ ਆਉਂਦਾ ਸੀ। ਜਦੋਂ ਇੱਕ ਵਾਰੀ ਦਰਸ਼ਨ ਕਰਨ ਆਇਆ ਅਤੇ ਉਹ ਸਿੰਘਾਂ ਨੇ ਰੋਕਤਾ ਉਸਨੂੰ, ਤੇਰਾ ਚੋਲਾ ਲਿਬੜਿਆ ਹੋਇਆ, ਐਵੇਂ ਬਦਬੋ ਫੈਲਾਏਗਾ। ਉੱਥੇ ਗੁਰੂ ਮਹਾਰਾਜ ਕੋਲ ਰਾਜੇ ਮਹਾਰਾਜੇ ਆਏ ਹੋਏ ਨੇ, ਅਤੇ ਚੱਲ ਤੂੰ ਪਿੱਛੇ। ਉਹ ਚੁੱਪ ਕਰਕੇ ਮੁੜ ਗਿਆ, ਕੁਛ ਨਹੀਂ ਕਿਸੇ ਨੂੰ ਕਿਹਾ, ਅਤੇ ਤਬੇਲੇ ਸੇਵਾ ਕਰੀ ਜਾਂਦਾ। ਅਤੇ ਉਹਦਾ ਹਿਰਦਾ ਰੋਈ ਜਾਂਦਾ ਵੀ ਅੱਜ ਗੁਰੂ ਮਹਾਰਾਜ ਦੇ ਨੇੜੇ ਜਾਣਾ ਨਸੀਬ ਹੀ ਨਹੀਂ ਹੋਇਆ, ਦਰਸ਼ਨ ਨਹੀਂ ਹੋਏ, ਕੋਈ ਵਚਨ ਨਹੀਂ ਸੁਣਿਆ ਗਿਆ, ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆ ਗਿਆ। ਅਤੇ ਸ਼ਾਮਾਂ ਦੇ ਵਕਤ ਗੁਰੂ ਕਲਗੀਧਰ ਪਾਤਸ਼ਾਹ ਆਪ ਤਬੇਲੇ ਵੱਲ ਆ ਗਏ, ਤਾਂ ਹਜ਼ੂਰ ਕਹਿਣ ਲੱਗੇ, ਉਹ ਭਾਈ ਜੱਗਾ ਸਿਆਂ, ਓਏ ਪ੍ਰੇਮ ਦਿਆ ਪੁਤਲਿਆ, ਅੱਜ ਸਾਨੂੰ ਦਰਸ਼ਨ ਨਹੀਂ ਦਿੱਤਾ। ਇਹ ਘਟਨਾ ਕਿ ਮੈਂ ਵੀ ਆਪਣੇ ਅੱਖਾਂ ਨਾਲ ਵੇਖੀ। ਮਹਾਂਪੁਰਸ਼ ਇੱਕ ਸਿੰਘ ਨੂੰ ਕਹਿ ਰਹੇ ਸੀ, ਉਹ ਕਹਿੰਦਾ ਸੀ ਮੈਨੂੰ ਛੁੱਟੀ ਦਿਓ, ਮੈਂ ਚਲੇ ਜਾਣਾ। ਅਤੇ ਵਿਰਾਗ 'ਚ ਆ ਕੇ ਕਹਿੰਦੇ, ਤੂੰ ਚਲਾ ਜਾਏਗਾ, ਅਸੀਂ ਦਰਸ਼ਨ ਕਿਹਦੇ ਕਰਿਆ ਕਰਾਂਗੇ, ਅਸੀਂ ਦਰਸ਼ਨ ਕਿਹਦੇ ਕਰਨੇ ਜੇ ਤੂੰ ਚਲਾ ਗਿਆ। ਅੱਜ ਵੀ ਹੈਗਾ ਸਿੰਘ, ਉਹ ਪਟਨੇ ਦਾ ਸੀ ਰਹਿਣ ਵਾਲਾ, ਅਤੇ ਬਈਆਂ ਦੇ ਘਰ ਦਾ ਜਨਮ ਉਹਦਾ, ਪਰ ਅਮਰ ਛਕ ਸਿੰਘ ਸਜਿਆ ਹੋਇਆ। ਇਸੇ ਤਰ੍ਹਾਂ ਭਾਈ ਗੁਰਮੁਖ ਸਿੰਘ ਉੜੀਸਾ ਦਾ ਸੀ, ਅਤੇ ਇਹਨਾਂ ਪ੍ਰੇਮ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਨਾਲ ਇੰਨੀ ਸੇਵਾ ਕੀਤੀ, ਅਤੇ ਇਹਨਾਂ ਪ੍ਰੇਮ ਜਦੋਂ ਪਤਾਲਪੁਰੀ ਕੀਰਤਪੁਰ ਸਾਹਿਬ ਉਹਨਾਂ ਦੀ ਚਿਖਾ ਬਲ ਰਹੀ ਸੀ, ਚਿਖਾ ਛਾਲ ਮਾਰ ਕੇ ਕੁਰਬਾਨ ਹੋ ਗਿਆ, ਹਿੱਲਿਆ ਨਹੀਂ, ਕੋਈ ਸੀ ਨਹੀਂ, ਕੋਈ ਹਾਏ ਨਹੀਂ। ਔਰ ਇਸ ਪ੍ਰਕਾਰ ਦੀਆਂ ਖੇਡਾਂ ਹਨ ਇਹ ਪ੍ਰੇਮ ਦੀਆਂ। ਤਾਂ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ, ਭਾਈ ਜੱਗਾ ਸਿੰਘ ਦੌੜਿਆ ਆਇਆ ਅਤੇ ਚਰਨਾਂ 'ਤੇ ਡਿੱਗਾ, ਕਹਿੰਦਾ ਮਹਾਰਾਜ ਇਹ ਵਚਨ ਦੁਬਾਰਾ ਨਹੀਂ ਬੋਲਣਾ, ਮੇਰੀ ਬੇਨਤੀ ਮੰਨੋ, ਦੁਬਾਰਾ ਇਹ ਵਚਨ ਨਹੀਂ ਬੋਲਣਾ। ਮਹਾਰਾਜ ਕਹਿੰਦੇ, ਕੀ ਗੱਲ, ਅਸੀਂ ਪੁੱਛ ਰਹੇ, ਤੂੰ ਦਰਸ਼ਨ ਨਹੀਂ ਦਿੱਤੇ, ਅਸੀਂ ਤੇਰੇ ਰੋਜ਼ ਦਰਸ਼ਨ ਕਰਦੇ ਹਾਂ। ਤਾਂ ਕਹਿੰਦਾ ਮਹਾਰਾਜ, ਸਾਰੀ ਦੁਨੀਆ ਤ੍ਰਿਲੋਕੀ ਨਾਥ ਜੀ ਤੁਹਾਡੇ ਦਰਸ਼ਨਾਂ ਨੂੰ ਤਰਸਦੀ ਆ, ਮੈਨੂੰ ਇਸ ਗਰੀਬ ਨੂੰ ਇੰਝ ਕਿਉਂ ਕਹਿ ਰਹੇ? ਤਾਂ ਮਹਾਰਾਜ ਕਹਿੰਦੇ, ਫਿਰ ਦੱਸ ਕਿਉਂ ਨਹੀਂ ਆਇਆ ਸਾਡੇ ਕੋਲ? ਅੱਜ ਇਹ ਭਾਵਨਾ ਐਸੀ ਹੈ, ਸਤਿਗੁਰੂ ਨੂੰ ਪਤਾ ਹੈ ਵੀ ਕਿਹਦੇ ਅੰਦਰ ਭਾਵਨਾ। ਵੇਖੋ, ਉਹ ਘੋੜਿਆਂ ਦੇ ਤਬੇਲੇ 'ਚ ਸੇਵਾ ਕਰ ਰਿਹਾ, ਨੇੜੇ ਨਹੀਂ ਹੈ ਮਹਾਰਾਜ ਸਾਹਿਬ ਦੇ ਗਿਆ। ਤਾਂ ਮਹਾਰਾਜ ਕਹਿੰਦੇ, ਦੱਸ ਕੀ ਹੋਇਆ, ਜਾਇਆ ਕਿਉਂ ਨਹੀਂ? ਪਰ ਜਿਹੜਾ ਹਿਰਦਾ ਨਿਰਸ਼ਲ ਹੈ ਉਹ ਕਿਸੇ ਦੀ ਸ਼ਿਕਾਇਤ ਨਹੀਂ ਲਾਉਂਦਾ ਵੀ ਕਿਸੇ ਸਿੱਖ ਨੇ ਮੇਰੇ ਨਾਲ ਵਧੀਕੀ ਕੀਤੀ ਹੈ ਜੀ। ਜਦੋਂ ਹਿਰਦਾ ਸਾਫ਼ ਹੋ ਜਾਂਦਾ, ਭਾਵਨਾ ਨਾਲ ਭਰਿਆ ਹੋਇਆ, ਤਾਂ ਉਹ ਸ਼ਿਕਾਇਤ ਨਹੀਂ ਲਾ ਰਿਹਾ, ਕਿਸੇ ਦੇ ਬਾਰੇ ਨਹੀਂ ਕੁਛ ਕਹਿ ਰਿਹਾ। ਮਹਾਰਾਜ ਕਹਿੰਦੇ, ਦੱਸ ਕਿਸੇ ਨੇ ਰੋਕਿਆ ਸੀ? ਕਹਿੰਦਾ ਮਹਾਰਾਜ ਮੇਰਾ ਕੋਈ ਮਾੜਾ ਕਰਮ ਅੱਗੇ ਆ ਗਿਆ ਵੀ ਤੁਹਾਡਾ ਦਰਸ਼ਨ ਨਹੀਂ ਕਰ ਸਕਿਆ, ਤੁਹਾਨੂੰ ਮਹਾਰਾਜ ਆਉਣਾ ਪਿਆ ਮੇਰੇ ਕੋਲ ਦਰਸ਼ਨ ਦੇਣ ਲਈ। ਤਾਂ ਮਹਾਰਾਜ ਸਾਹਿਬ ਨੇ ਜੱਫੀ 'ਚ ਲੈ ਲਿਆ ਭਾਈ ਜੱਗਾ ਸਿੰਘ ਨੂੰ। ਫਿਰ ਦੋ ਘੜੇ ਮੰਗਾਏ ਅਤੇ ਹਜ਼ੂਰ ਨੇ ਇੱਕ ਘੜੇ 'ਚ ਪਤਾਸੇ ਪਵਾਏ ਅਤੇ ਇੱਕ ਘੜੇ 'ਚ ਪੱਥਰ ਪਵਾ ਤੇ, ਅਤੇ ਮਹਾਰਾਜ ਤੁਰਨ ਚਲੇ ਗਏ ਅਤੇ ਵਾਪਸ ਆਏ। ਕਹਿੰਦੇ ਸਿੱਖੋ ਉਹ ਪੱਥਰ ਕੱਢੋ ਘੜੇ 'ਚੋਂ। ਪੱਥਰ ਕੱਢੇ ਤਾਂ ਮਹਾਰਾਜ ਕਹਿੰਦੇ ਭੰਨੋ, ਭੰਨੇ ਅਤੇ ਪੱਥਰ ਖੁਸ਼ਕ ਦਾ ਖੁਸ਼ਕ ਹੁੰਦਾ। ਪਾਥਰ ਕਹੋ ਨੀਰ ਪਵਾਇਆ ਨਾ ਪੀਗਿਆ, ਅਧਿਕ ਸੁਕਾਇਆ, ਭਾਵੇਂ 10,000 ਵਾਰਾ ਰੱਖ ਛੱਡੋ ਪਾਣੀ 'ਚ, ਪੱਥਰ ਤਾਂ ਵਿੱਚੋਂ ਖੁਸ਼ਕ ਹੀ ਰਹਿਣਾ। ਅਤੇ ਮਹਾਰਾਜ ਕਹਿੰਦੇ ਪਤਾਸੇ ਕੱਢੋ। ਹੱਥ ਪਾ ਕੇ ਵੇਖਿਆ ਤਾਂ ਵੈਸੇ ਵੀ ਪਤਾ ਸੀ ਮਹਾਰਾਜ ਪਤਾਸੇ ਤਾਂ ਖੜ ਗਏ ਪਾਣੀ 'ਚ। ਮਹਾਰਾਜ ਕਹਿੰਦੇ ਇਹਦੇ ਵਰਗਾ ਹਿਰਦਾ ਬਣਾਓ, ਇਹਦਾ ਹਿਰਦਾ ਪਤਾਸੇ ਵਰਗਾ, ਇਹੋ ਜਿਹੇ ਕਠੋਰ ਹਿਰਦੇ ਨਹੀਂ ਗੁਰੂ ਨੂੰ ਚੰਗੇ ਲੱਗਦੇ। ਕਠੋਰ ਹਿਰਦੇ ਨਹੀਂ, ਹੰਕਾਰ ਨਾਲ ਭਰਿਆ ਹੁੰਦਾ ਜਿਹੜਾ ਹਿਰਦਾ ਕਠੋਰ ਹੁੰਦਾ ਨਾ, ਮਨ ਕਠੋਰ ਦੂਜਾ ਭਾਏ ਲਾਗਾ, ਸੰਸਾਰ ਦਾ ਹੀ ਮੋਹ ਹੈ, ਇਹ ਕਠੋਰ ਹਿਰਦਾ ਹੈ। ਜਿਨ ਕੇ ਚਿੱਤ ਕਠੋਰ ਹੈ ਹੈ ਸੇ ਬਹਿ ਨਾ ਸਤਿਗੁਰ ਪਾਸ, ਉਹ ਨਹੀਂ ਇੱਥੇ ਪਸੰਦ ਕਰਦੇ ਬਹਿਣਾ। ਉਹ ਕਹਿੰਦੇ ਅਸੀਂ ਪੜ੍ਹੇ ਲਿਖੇ ਹਾਂ, ਬੜੇ ਸਿਆਣੇ, ਬੜੀ ਮਤ ਸਾਡੀ, ਹੰਕਾਰ ਸਿਰ ਚੜ ਬੋਲਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚੇਤੋ ਦਾਸ, ਉਹ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡੇ ਮਿਨ ਵੇਖੋ ਕੋ ਨਰਜਾਸ। ਇੱਕ ਮਾਈ ਗੁਰਦੁਆਰਾ ਸਾਹਿਬ ਬੈਠੀ ਹੋਈ ਸੀ ਅਤੇ ਉਸ ਮਾਈ ਦੇ ਦੋ ਰਿਸ਼ਤੇਦਾਰ ਪੜ੍ਹੇ ਲਿਖੇ ਡਾਕਟਰ ਪਿਛਲੇ ਪਾਸੇ ਬੈਠੇ। ਉਸ ਮਾਈ ਦੇ ਪਰਿਵਾਰ ਵੱਲੋਂ ਲੰਗਰ ਕਰਾਇਆ ਗਿਆ ਸੀ ਅਤੇ ਉਹ ਜਿਹੜੇ ਬੰਦੇ ਦੋ ਬੈਠੇ ਸੀ ਰਿਸ਼ਤੇਦਾਰ, ਉਹ ਉੱਚੀ ਉੱਚੀ ਗੱਲਾਂ ਕਰਨ ਅਤੇ ਇਉਂ ਠਾ ਕੇ ਵੀ ਲਾਉਣ ਹੱਸਣ, ਉਹ ਕਥਾ ਹੋ ਰਹੀ ਸੀ। ਮੈਂ ਬੇਨਤੀ ਕੀਤੀ ਵੀ ਵੀਰ ਜੀ ਜਰਾ ਸ਼ਾਂਤੀ ਰੱਖੋ, ਜੇ ਤੁਸੀਂ ਗੱਲਾਂ ਕਰਨੀਆਂ ਫਿਰ ਬਾਹਰ ਬੈਠ ਜਾਓ, ਹੋਰ ਜਗ੍ਹਾ ਬੜੀ ਹੈ ਪਿੱਛੇ। ਤਾਂ ਚਲੋ ਉਹ ਤਾਂ ਉੱਠ ਕੇ ਚਲੇ ਗਏ। ਉਹ ਜਿਹੜੇ ਰਿਸ਼ਤੇਦਾਰ ਮਾਈ ਸੀ ਨਾ, ਮੀਰ ਘਰ ਦੀ ਮਾਈ, ਚਿੱਟਾ ਸਿਰ ਸੀ ਉਹਦਾ, ਮੈਨੂੰ ਕਹਿਣ ਲੱਗੇ ਵੀ ਭਾਈ ਕਥਾ ਤੂੰ ਕਰਦਾ ਸੀ, ਬਾਹਰ ਮਿਲ ਪਈ ਮੈਨੂੰ। ਮੈਂ ਕਿਹਾ ਵੀ ਮੈਂ ਗਰੀਬ ਨੇ ਕੀ ਕਥਾ ਕਰਨੀ ਮਾਤਾ। ਤਾਂ ਕਹਿਣ ਲੱਗੀ ਨਹੀਂ, ਫਿਰ ਵੀ ਮੈਂ ਵੇਖਿਆ ਤੂੰ ਕਥਾ ਕਰਦਾ ਸੀ। ਮੈਂ ਕਿਹਾ ਹਾਂ ਦੱਸੋ ਫਿਰ। ਕਹਿੰਦੇ ਤੈਨੂੰ ਪਤਾ ਵੀ ਉਹ ਕੌਣ ਸਨ ਜਿਨ੍ਹਾਂ ਨੂੰ ਤੂੰ ਕਿਹਾ ਵੀ ਉੱਠ ਕੇ ਬਾਹਰ ਚਲੇ ਜਾਓ? ਮੈਂ ਕਿਹਾ ਬੰਦੇ ਹੀ ਸੀ, ਸੰਗਤ 'ਚ ਬੈਠੇ ਹੋਏ ਬੰਦੇ ਦੋ। ਕਹਿਣ ਲੱਗੀ ਪੜ੍ਹੇ ਲਿਖੇ ਡਾਕਟਰ ਨੇ, ਤੂੰ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ। ਮੈਂ ਕਿਹਾ ਜਿਹੜੀ ਉਹ ਮਹਾਰਾਜ ਦੇ ਸ਼ਬਦ ਦੀ ਬੇਇੱਜ਼ਤੀ ਕਰ ਰਹੇ ਸੀ, ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਤਾਂ ਟੇਕੀ ਜਾਂਦੇ ਹੋ ਅਤੇ ਮਹਾਰਾਜ ਦੇ ਸ਼ਬਦ ਦਾ ਪ੍ਰਚਾਰ ਹੋ ਰਿਹਾ, ਕਥਾ ਕੀਰਤਨ ਤੁਸੀਂ ਉੱਚੀ ਉੱਚੀ ਬੋਲੀ ਜਾਓ, ਬਿਦ ਵੀ ਨਹੀਂ ਹੈ। ਤਾਂ ਕਹਿਣ ਲੱਗੀ ਤੈਨੂੰ ਪਤਾ ਸਾਡੀ ਕਿੰਨੀ ਚੱਲਦੀ ਇੱਥੇ ਗੁਰਦੁਆਰੇ, ਮੈਂ ਤੈਨੂੰ ਕਢਾ ਦਿਆਂਗੀ। ਮੈਂ ਕਿਹਾ ਵੀ ਮਾਤਾ ਤੂੰ ਚੱਲਦੀ ਹੈ ਤੇ ਚਲਾ ਮੈਨੂੰ ਕਢਾ, ਮੇਰਾ ਸਮਾਨ ਕੱਪੜੇ ਸੁਕਾ ਕੇ ਰੱਖੇ ਹੋਏ, ਮੈਂ ਬੁਰੀ ਬਿਸਤਰਾ ਚੁੱਕ ਕੇ ਚਲਾ ਜਾਂਦਾ ਹੋਰ ਕਿਤੇ। ਇਸ ਪ੍ਰਕਾਰ ਦਾ ਹੰਕਾਰ ਸਿਰ 'ਤੇ ਚੜ੍ਹਿਆ ਵੀ 4 ਕੌੜੀਆਂ ਸਾਡੇ ਕੋਲ, ਗੁਰਦੁਆਰੇ ਦੇ ਪ੍ਰਬੰਧ ਵਿੱਚ ਵੀ ਹੈਗੇ ਸਨ, ਪਰ ਮੈਂ ਨਹੀਂ ਉਹਦੀ ਪਰਵਾਹ ਕੀਤੀ। ਮੈਂ ਕਿਹਾ ਵੀ ਭੇਜਣਾ ਤਾਂ ਭੇਜ ਦੇ ਮਾਤਾ, ਪਰ ਇਹ ਗੱਲ ਸੱਚੀ ਜੋ ਮੈਂ ਕਹੀ ਆ, ਤੂੰ ਦੱਸ ਖਾਂ ਵੀ ਇਹ ਗਲਤ ਗੱਲ ਕਹੀ ਆ, ਫਿਰ ਕਥਾ ਨਾ ਕਰਾਓ। ਜੇ ਤੁਸਾਂ ਹੀ ਰੌਲਾ ਪਾਉਣਾ ਦਰਬਾਰ 'ਚ ਬਹਿ ਕੇ ਉੱਚੀ ਠਾਕੇ ਲਾਉਣੇ ਨੇ, ਫਿਰ ਕਥਾ ਕਿਉਂ ਕਰਾ ਰਹੇ ਹੋ? ਤਾਂ ਇਸ ਪ੍ਰਕਾਰ ਦੀ ਬਿਰਤੀ ਲੋਕਾਂ ਦੇ ਅੰਦਰ ਇੰਨਾ ਹੰਕਾਰ ਸਿਰ 'ਤੇ ਚੜ੍ਹਿਆ ਹੋਇਆ ਵੀ 4 ਕੌੜੀਆਂ ਸਾਡੇ ਕੋਲ, ਗੁਰਦੁਆਰਾ ਹੀ ਸਾਡੀ ਮਲਕੀਅਤ ਬਣ ਗਈ ਆ, ਇੰਜ ਦੀ ਭਾਵਨਾ ਲੈ ਕੇ ਆਓਗੇ ਤਾਂ ਕੀ ਖੱਟੋਗੇ ਇੱਥੋਂ? ਨਹੀਂ, ਗਰੀਬੀ ਹਉ ਅਤੇ ਸਕੂਲ ਘੁਮਾਇਆ, ਗੁਰਮਤ ਹਿਰਦੈ ਗਰੀਬੀ ਆਵੈ। ਅਤੇ ਗਰੀਬੀ ਜਿਹਨੇ ਧਾਰੀ ਉਹੀ ਸੇਵਾ ਕਰਦਾ ਭਾਵਨਾ ਨਾਲ, ਸੇਵਾ ਕੀਤੀ ਤਾਂ ਸਫਲੀ ਹੁੰਦੀ ਹੈ। ਸਾਧ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਸਤਿਗੁਰੂ ਜਾਣਦੇ ਹਨ ਵੀ ਇਹਦੀ ਸਿੱਖਾਂ ਪ੍ਰਤੀ ਭਾਵਨਾ ਹੈ, ਗੁਰੂ ਪਿੱਛੇ ਸਿੱਖਾਂ ਦੀ ਸੇਵਾ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੈ। ਜਿਹੜਾ ਸਿੱਖ ਸੰਗਤਾਂ ਦੀ ਸੇਵਾ ਕਰਦਾ ਸਤਿਗੁਰੂ ਪ੍ਰਸੰਨ ਹੁੰਦੇ ਨੇ। ਸੇਵ ਕਰੀ ਇਨ ਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੋ, ਅਵਰੀ ਕੋ ਦਾਨ ਨਾ ਲਾਗਤ ਨੀ ਕੋ ਆਗਿਆ ਫਲੈ। ਇਨ ਹੀ ਕੋ ਦਿਓ, ਇਹਨਾਂ ਸਿੱਖਾਂ ਨੂੰ ਦਿੱਤਾ ਦਾਨ ਅੱਗੇ ਫਲੇਗਾ, ਆਗਿਆ ਫਲੈ। ਸਤਿਗੁਰੂ ਰੀਝਦੇ ਹਨ ਇਸ ਗੱਲ 'ਤੇ, ਆਗਿਆ ਫਲੈ। ਇਨ ਹੀ ਕੋ ਦਿਓ ਜਗ ਮੈਂ ਜਸ, ਔਰ ਦਿਓ ਸਭ ਫੀਕੋ ਮੋਹ ਗ੍ਰਹਿ ਮੈਂ। ਮੇਰੇ ਘਰ ਵਿੱਚ, ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੇਰੇ ਘਰ ਵਿੱਚ ਮੋਹ ਗ੍ਰਹਿ ਮੈਂ, ਮਨ ਤੇ ਤਨ ਤੇ ਸਿਰ ਲਓ ਧਨ ਸਭ ਹੀ ਹੈ ਇਨ ਹੀ ਕੋ। ਗੁਰੂ ਮਹਾਰਾਜ ਕਹਿੰਦੇ ਗੁਰੂ ਨੂੰ ਥੋੜ੍ਹਾ ਲੋੜ ਹੈ ਕੁਛ ਤੁਹਾਡੀ ਮਾਇਆ ਦਮੜਿਆਂ ਦੀ? ਨਹੀਂ, ਇਸ ਇਹਨਾਂ ਦਮੜਿਆਂ ਰਾਹੀਂ, ਇਸ ਤਨ ਰਾਹੀਂ ਗੁਰੂ ਦੇ ਸਿੱਖਾਂ ਦੀ ਸੰਗਤ ਦੀ ਸੇਵਾ ਕਰੋਗੇ, ਬਖਸ਼ ਸਤਿਗੁਰੂ ਕਰਨਗੇ। ਅਸੀਂ ਕਥਾ ਕੀਰਤਨ ਕਰਨ ਵਾਲੇ ਹਾਂ, ਸਾਨੂੰ ਦੇ ਕੋਈ ਦਮੜਾ ਤੁਸੀਂ ਦਿਓ, ਭੇਟਾ ਕਰੋ ਜਾਂ ਪ੍ਰਸ਼ਾਦਾ ਛਕਾਓਗੇ, ਅਸੀਂ ਤੁਹਾਨੂੰ ਕੀ ਦੇ ਦੇਣਾ? ਸਾਡੇ ਕੋਲ ਕਿਆ ਹੈ? ਕੁਛ ਨਹੀਂ ਹੈ। ਇਹ ਗੁਰੂ ਪਿੱਛੇ ਸਿੱਖਾਂ ਦੀ ਸੇਵਾ, ਅਤੇ ਸਤਿਗੁਰੂ ਤਾਂ ਰੀਝਦੇ ਨੇ, ਜਦੋਂ ਰੀਝ ਪੈਣਗੇ ਨਾ ਪ੍ਰਸੰਨ ਹੋ ਜਾਣਗੇ, ਸਭ ਕੁਝ ਬਖਸ਼ ਦੇਣਗੇ। ਸੰਤ ਕਰਤਾਰ ਸਿੰਘ ਖਾਲਸਾ ਜੀ ਬੰਬੇ ਗਏ, ਇੱਕ ਬਜ਼ੁਰਗ ਮਾਈ ਨੇ ਕਿਹਾ ਮਹਾਂਪੁਰਸ਼ੋ ਸਾਡੇ ਘਰ ਪੋਤਰਾ ਹੈ ਨਹੀਂ, ਮਹਾਂਪੁਰਸ਼ ਕਹਿੰਦੇ ਕੋਈ ਨਹੀਂ ਅਰਦਾਸ ਕਰਦੇ। ਫਿਰ ਮਹਾਰਾਜ ਮਹਾਂਪੁਰਖਾਂ ਨੇ ਕਿਹਾ, ਮਾਤਾ ਜੀ ਗੁਰੂ ਕਲਗੀਧਰ ਦਾ ਇਹ ਸੁਨੇਹਾ ਮਿਲਿਆ ਮੈਨੂੰ ਵੀ ਮਾਤਾ ਨੂੰ ਕਹੋ ਗੁਰੂ ਦੇ ਸਿੱਖਾਂ ਦੇ ਬਸਤਰ ਸਵਾਂਗੇ ਦੇਣ, ਭਚੰਗੀ ਆ ਜਾਏਗਾ ਛੇਤੀ, ਪੋਤਰਾ ਮਿਲੇਗਾ ਤੁਹਾਨੂੰ। ਤਾਂ ਫਿਰ ਉਸਨੇ ਮਾਈ ਨੇ ਬੜੀ ਭਾਵਨਾ ਨਾਲ ਦਰਜੀ ਸੱਦ ਕੇ ਅਤੇ ਕੱਪੜੇ ਮੰਗਾ ਕੇ ਸਵਾ ਕੇ ਸਾਰੇ ਸਿੰਘਾਂ ਨੂੰ ਚੋਲੇ ਦਿੱਤੇ। ਸਾਲ ਤੋਂ ਪਹਿਲਾਂ ਭਜੰਗਾ ਸਿੰਘ ਆ ਗਿਆ। ਇਸ ਬੜੇ ਚਿਰਾਂ ਦੇ ਤਰਸ ਰਹੇ ਸੀ ਵੀ ਸਾਡੇ ਘਰ ਪੋਤਰਾ ਹੈ ਨਹੀਂ। ਹੈ ਤਾਂ ਅੰਦਰ ਦੀ ਭਾਵਨਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਤੋਂ ਰੀਝਦੇ ਹਨ। ਸੋ ਇਉਂ ਸਾਧ ਸੰਗਤ ਜੀ, ਸੇਵਾ ਬੜੀ ਵੱਡੀ ਚੀਜ਼ ਹੈ। ਹੋਰ ਕਰਮ ਬੜੇ ਲੋਕ ਕਮਾ ਲੈਂਦੇ ਹਨ, ਪਰ ਵਿਖਾਵਾ ਵੀ ਬੜਾ ਅਸੀਂ ਕਰਦੇ ਹਾਂ, ਦਾਨ ਕਰਦੇ ਹਾਂ, ਉਹ ਯੇ ਫਲਾਣ ਢੀਂਗ। ਤਾਂ ਇਹ ਹਿਰਦੇ ਅੰਦਰ ਭਾਵਨਾ ਰੱਖ ਕੇ, ਤਨ ਕਰਕੇ, ਸਰੀਰਕ ਤੌਰ 'ਤੇ ਆਪ ਸੇਵਾ ਕਰਕੇ ਵੇਖੋ। ਦਾਸ ਨੇ ਬੜੇ ਘਰ ਪਰਿਵਾਰ ਐਸੇ ਵੇਖੇ, ਅਗਰ ਉਹ ਸੇਵਾ 'ਚ ਲੱਗ ਗਏ, ਸਿੱਖੀ ਕਮਾਉਣ ਲੱਗ ਪਏ, ਤਾਂ ਕਿਸੇ ਪਦਾਰਥ ਦੀ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹੀ। ਜੋ ਚਾਹੀਦਾ ਉਹਨਾਂ ਨੂੰ ਮਿਲਿਆ, ਬਹੁਤ ਕੁਛ ਮਿਲਿਆ। ਇਹ ਅੱਖਾਂ ਨਾਲ ਮੈਂ ਵੇਖਿਆ, ਮੇਰੀ 58 ਸਾਲ ਉਮਰ ਹੈ, ਇੰਨੀ ਜ਼ਿੰਦਗੀ 'ਚ ਮੈਂ ਬੜਾ ਕੁਝ ਵੇਖਿਆ, ਅਤੇ ਇੰਝ ਲੋਕਾਂ ਨੂੰ ਸਭ ਕੁਛ ਮਿਲਿਆ ਹੈ ਭਾਵਨਾ ਵਾਲਿਆਂ ਨੂੰ। ਸੋ ਇਸ ਵਾਸਤੇ ਅਨੇਕਾਂ ਹੀ ਪਰਿਵਾਰ ਕਿੰਨਿਆਂ ਕੁ ਦਾ ਜ਼ਿਕਰ ਕਰਾਂ, ਅੱਜ ਵੀ ਉਸੇ ਤਰ੍ਹਾਂ ਹੀ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਦੇ ਰਹੇ ਨੇ, ਜਿਨ੍ਹਾਂ ਦੇ ਅੰਦਰ ਭਾਵਨਾ ਹੁੰਦੀ ਹੈ, ਬਹੁਤ ਕੁਝ ਪ੍ਰਾਪਤ ਕਰ ਲੈਂਦੇ ਨੇ। ਜਿੱਥੇ ਇਹ ਦੁਨਿਆਵੀ ਪਦਾਰਥ ਪ੍ਰਾਪਤ ਹੁੰਦੇ ਨੇ ਸਕਾਮੀਆਂ ਨੂੰ, ਉੱਥੇ ਜਿਹੜੇ ਸੇਵਾ 'ਚ ਲੱਗੇ ਰਹਿੰਦੇ ਸਿੱਖੀ ਕਮਾਉਂਦੇ ਹਨ, ਜਦੋਂ ਨਿਸ਼ਕਾਮੀ ਹੋ ਜਾਂਦੇ ਹਨ ਤਾਂ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ। ਅਗਲੀ ਦਰਗਾਹ 'ਚ ਮੁੱਖ ਉਜਲਾ ਲੈ ਕੇ ਗੁਰਮੁਖ ਪਿਆਰੇ ਜਾਂਦੇ ਹਨ, ਜਿਨ੍ਹਾਂ ਗੁਰੂ ਮਹਾਰਾਜ ਦੀ ਸਿੱਖੀ ਕਮਾਈ ਹੈ। ਇਸ ਕਰਕੇ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਦੱਸ ਰਹੇ ਨੇ ਵੀ ਹੋਰ ਸਾਧਨ ਬੜੇ ਲੋਕਾਂ ਕੰਮ ਕੀਤੇ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਸਤਿਗੁਰੂ ਦੀ ਸੇਵਾ, ਸਤਿਗੁਰੂ ਦੀ ਦੱਸੀ ਭਗਤੀ, ਪਰਮਾਤਮਾ ਦੀ ਭਗਤੀ, ਹਿਰਦੇ ਕਰਕੇ ਵਾਹਿਗੁਰੂ ਨੂੰ ਯਾਦ ਕਰਨਾ, ਮੁੱਖੋਂ ਹਰ ਹਰ ਸਭ ਕੋ ਕਰੈ ਵਿਰਲੈ ਹਿਰਦਾ ਵਸਾਇਆ, ਨਾਨਕ ਜਿਨ ਕਹਿ ਹਿਰਦਾ ਵਸਿਆ, ਮੋਖ ਮੁਗਤ ਤਿਨ ਪਾਇਆ। ਇਸ ਤਰ੍ਹਾਂ ਜਪਣ ਦਾ ਮਨੋਰਥ ਹੈ ਵੀ ਹਿਰਦੇ 'ਚ ਲੈ ਜਾਏ, ਰਾਮ ਰਾਮ ਸਭ ਕੋ ਕਹਿ। ਪੰਡਿਤ ਵੀ ਕਰਦੇ ਸੀ ਰਾਮ ਰਾਮ, ਵਿਖਾਵੇ ਲੋਕਾਂ ਨੂੰ ਵੇਖ ਕੇ ਤੁਰਿਆ ਹੁੰਦਾ ਰਾਮ 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 ਰਾਮ, ਪਰ ਹਿਰਦੇ 'ਚ ਛਲ ਵਸਿਆ ਹੋਇਆ ਫਾਉਣ ਦਾ, ਲੁੱਟਣ ਦਾ। ਤਾਂ ਇਸ ਪ੍ਰਕਾਰ ਮਹਾਰਾਜ ਕਹਿੰਦੇ, ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਸਤਿਗੁਰੂ ਜਿੱਥੇ ਪ੍ਰਸਾਦ ਕਰਨਗੇ, ਕਿਰਪਾ ਕਰਨਗੇ, ਫਿਰ ਨਾਮ ਅੰਦਰ ਵਸ ਜਾਏਗਾ। ਸੇਵਾ ਭਾਵਨਾ ਨਾਲ ਕੀਤੀ, ਸਤਿਗੁਰੂ ਰੀਝ ਪਏ, ਹਿਰਦੇ 'ਚ ਨਾਮ ਵਸ ਗਿਆ। ਪਰ ਜਦੋਂ ਕਾਂਖੀ ਇੱਕ ਹੈ ਦਰਸਤਾ, ਜਦੋਂ ਨਾਮ ਦੀ ਪ੍ਰਬਲ ਤਾਂ ਗੋਈ, ਹਿਰਦਾ ਇੱਥੋਂ ਤੱਕ ਤੁਰ ਪਿਆ। ਇੱਕ ਵਚਨ ਹੈ ਭਾਈ ਨੰਦ ਲਾਲ ਦਾ, ਮੇਰੀ ਸਿਮਰਤੀ 'ਚ ਆਇਆ, ਆਪ ਜੀ ਨਾਲ ਸਾਂਝਾ ਕਰਾਂ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਸ਼ਾਖੇ ਉਮੀਦੇ ਆਸ਼ਕ ਹਰਗਿਜ ਸਮਰ ਨਾ ਗੀਰਦ। ਭਾਈ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਹਿਰਦੇ ਅੰਦਰ ਆਸਾ ਪਾਲੀ ਹੋਈ ਆ, ਇਹ ਰੱਬ ਦੇ ਆਸ਼ਕ, ਜੇ ਤੂੰ ਆਪਣੇ ਹਿਰਦੇ ਅੰਦਰ ਇੱਛਾ ਰੱਖਦਾ, ਆਸ਼ਾ ਰੱਖਦਾ, ਉਮੀਦ ਜਗਾਈ ਹੋਈ ਆ ਕਿ ਵਾਹਿਗੁਰੂ ਦੀ ਪ੍ਰਾਪਤੀ ਹੋਵੇ, ਬਖਸ਼ਿਸ਼ ਹੋਵੇ, ਤਾਂ ਇੰਜ ਤੇਰੀ ਇਸ ਖੇਤੀ ਨੂੰ, ਇਸ ਬੂਟੇ ਨੂੰ, ਸ਼ਾਖੇ ਉਮੀਦੇ ਆਸ਼ਕ ਹਰਗਿਜ ਸਮਰ ਨਾ ਗੀਰਦ, ਬਿਲਕੁਲ ਫਲ ਨਹੀਂ ਉਹ ਲੱਗਣਾ ਕਦੋਂ ਤੱਕ, ਅਜ ਆਬੇ ਅਸ਼ਕੇ ਮੈਜ਼ਗਾਨ। ਔਰ ਕਹਿੰਦੇ ਜਦੋਂ ਤੱਕ ਇਹਨਾਂ ਅੱਖਾਂ ਦੀਆਂ ਪੁਤਲੀਆਂ ਦਾ, ਜਿਹੜੇ ਅਥਰੂਆਂ ਦਾ ਪਾਣੀ ਹੈ, ਉਹ ਨਹੀਂ ਵਗਦਾ, ਭਾਵ ਇਸ ਬੂਟੇ ਨੂੰ ਜਦੋਂ ਤੱਕ ਉਹ ਪਾਣੀ ਨਹੀਂ ਦਿੰਦਾ। ਆਬੇ ਅਸ਼ਕੇ ਮੈਜ਼ਗਾਨ ਵਾ ਬਖਸ਼ ਵਾ ਸਬਜ਼ ਨਾ ਤਰ ਬਾਸ਼ਦ, ਉਦੋਂ ਤੱਕ ਇਹ ਬੂਟਾ ਹਰਾ ਨਹੀਂ ਹੋਣਾ। ਜਿਹੜਾ ਉਮੀਦ ਦਾ ਬੂਟਾ ਹਿਰਦੇ 'ਚ ਲਾਉਣਾ, ਆਸ ਰੱਖਣੀ ਬਖਸ਼ਿਸ਼ ਦੀ, ਇਹ ਉਦੋਂ ਤੱਕ ਬੂਟਾ ਹਰਾ ਭਰਾ ਨਹੀਂ ਹੋਣਾ, ਇਹਨੂੰ ਫਲ ਨਹੀਂ ਲੱਗਣੇ ਜਦੋਂ ਤੱਕ ਪਾਣੀ ਨਹੀਂ ਪਾਉਂਦਾ। ਭਾਈ ਸਾਹਿਬ ਕਹਿ ਰਹੇ, ਪਾਣੀ ਤੇਰੀਆਂ ਅੱਖਾਂ ਵਿੱਚੋਂ ਵਿਰਾਗ ਨਾਲ ਹੰਝੂ ਜਦੋਂ ਵਗਣਗੇ, ਉਹ ਜਿਹੜੀ ਕਾਮਨਾ ਵਾਹਿਗੁਰੂ ਦੀ ਪ੍ਰਾਪਤੀ ਦੀ ਉਦੋਂ ਪੂਰੀ ਹੋਵੇਗੀ। ਜਦੋਂ ਹੋਰਨਾਂ ਪਾਸਿਆਂ ਤੋਂ ਨਿਸ਼ਕਾਮੀ ਹੋਇਆ, ਹੋਰ ਕਾਮਨਾਵਾਂ ਮਾਰ ਦਿੱਤੀਆਂ, ਹੁਣ ਤੋਂ ਰੋਣਾ ਸੰਸਾਰ ਵਾਸਤੇ, ਮੇਰੇ ਘਰ ਗਰੀਬੀ ਕਿਉਂ ਆ ਗਈ, ਮੈਨੂੰ ਦੁੱਖ ਕਿਉਂ ਮਿਲਿਆ, ਜੇ ਕੋਈ ਸੰਬੰਧੀ ਚੜ੍ਹਾਈ ਕਰ ਗਿਆ ਤਾਂ ਉਹਨੂੰ ਰੋਈ ਜਾਂਦਾ, ਹੁਣ ਤੂੰ ਸੰਸਾਰ ਨੂੰ ਰੋਨਾ। ਅਤੇ ਜਦੋਂ ਤੂੰ ਰੱਬ ਨੂੰ ਰੋਣ ਲੱਗ ਪਿਆ, ਜਦੋਂ ਤੇਰੀਆਂ ਅੱਖਾਂ 'ਚੋਂ ਅਥਰੂ ਵਗੇ ਪਰਮਾਤਮਾ ਵਾਸਤੇ, ਇਹ ਸਮਝੀ ਵੀ ਇਸ ਉਮੀਦ ਦੇ ਬੂਟੇ ਨੂੰ ਪਾਣੀ ਲੱਗਣ ਲੱਗ ਪਿਆ। ਜਦੋਂ ਇਹ ਪਾਣੀ ਲੱਗਣ ਲੱਗ ਪਿਆ ਤਾਂ ਫਿਰ ਇੱਥੇ ਫਲ ਲੱਗੇਗਾ ਜ਼ਰੂਰ, ਇਹ ਬੂਟਾ ਹਰਾ ਭਰਾ ਹੋ ਜਾਏਗਾ। ਸੋ ਇਸ ਪ੍ਰਕਾਰ ਦੇ ਰੱਬ ਦੇ ਪਿਆਰਿਆਂ ਦੇ ਨਿੱਜੀ ਤਜਰਬੇ ਨੇ ਭਾਈ ਨੰਦ ਲਾਲ ਵਰਗਿਆਂ ਦੇ, ਇੱਥੇ ਜਾ ਕੇ ਪ੍ਰਾਪਤੀ ਹੁੰਦੀ ਹੈ। ਖੈਰ, ਜਿਹੜਾ ਲੱਗ ਗਿਆ ਵਾਹਿਗੁਰੂ ਦੇ ਨਾਮ ਨਾਲ, ਸੇਵਾ ਨਾਲ, ਜ਼ਰੂਰ ਕਦੇ ਮੰਜ਼ਿਲ ਮਿਲੇਗੀ। ਪਰ ਸਾਵਧਾਨਤਾ ਬੜੀ ਵੀ ਸਿੱਖਾਂ ਦੇ ਪ੍ਰਤੀ ਭਾਵਨਾ ਰੱਖ ਕੇ ਸੇਵਾ ਕਰਨੀ ਹੈ, ਭਾਵਨਾ ਰੱਖ ਕੇ। ਭਾਵਨਾ ਸਤਿਗੁਰੂ ਮਹਾਰਾਜ ਦੇ ਪ੍ਰਤੀ ਰੱਖੀ ਸਜਦੇ ਮਲਾਹ ਨੇ। ਵੇਖੋ, ਉਹਨੇ ਕੋਈ ਮਾਇਆ ਨਹੀਂ ਕਦੇ ਭੇਟਾ ਕੀਤੀ, ਕਦੇ ਅਨੰਦਪੁਰ ਸਾਹਿਬ ਨਹੀਂ ਗਿਆ। ਗਰੀਬ ਵਿਚਾਰਾ ਮਲਾਹ, ਅਤੇ ਮਨ 'ਚ ਭਾਵਨਾ ਬਣਦੀ ਗਈ ਵੀ ਸਜਦਿਆ ਕਿਤੇ ਜਿਉਂਦਿਆਂ ਜਿਉਂਦਿਆਂ ਅਨੰਦਪੁਰ ਵਾਲੇ ਗੁਰੂ ਦਾ ਦਰਸ਼ਨ ਹੀ ਹੋ ਜਾਏ। ਗਰੀਬ ਹਾਂ, ਜਾਇਆ ਨਹੀਂ ਜਾਂਦਾ, ਕਦੇ ਦਰਸ਼ਨ ਹੋ ਜਾਏ। ਅਤੇ ਇਉਂ ਹਿਰਦੇ ਅੰਦਰ ਇਹ ਵੱਧਦੀ ਗਈ ਤਮੰਨਾ, ਤਾਂ ਸਤਿਗੁਰੂ ਮਹਾਰਾਜ ਦੀ ਮਹਿਮਾ ਪਹੁੰਚਦੀ ਸੀ, ਲੋਕਾਂ ਤੋਂ ਖਬਰਾਂ ਮਿਲਦੀਆਂ ਸੀ। ਪਰ ਕੰਮ ਛੱਡ ਕੇ ਨਹੀਂ ਗਿਆ ਕਦੇ। ਤਾਂ ਇੱਕ ਦਿਨ ਕਲਗੀਧਰ ਪਾਤਸ਼ਾਹ ਸਿੰਘਾਂ ਸਮੇਤ ਆ ਗਏ ਸਤਲੁਜ ਦੇ ਕੰਢੇ। ਬੇੜੀਆਂ ਹੋਰ ਬਣੀਆਂ ਸਨ, ਪਰ ਉਹ ਫਲ ਲੱਗਣਾ ਸੀ ਨਾ, ਹਜ਼ੂਰ ਮਹਾਰਾਜ ਨੇ ਉਹਦੀ ਬੇੜੀ ਪਸੰਦ ਕੀਤੀ। ਉਹ ਪੁਰਾਣੀ ਬੇੜੀ ਸੀ, ਹੋਰ ਨਵੀਆਂ ਬੇੜੀਆਂ ਬੜੀਆਂ ਖੜੀਆਂ। ਸਿੰਘ ਵੀ ਬੜੇ ਹੈਰਾਨ, ਮਹਾਰਾਜ ਭਾਈ ਸਜਦੇ ਮਲਾਹ ਦੀ ਬੇੜੀ ਜਾ ਬੈਠੇ। ਕਹਿੰਦੇ, ਮਲਾਹ ਸਾਹਿਬ ਪਾਰਲੇ ਕੰਢੇ ਜਾਣਾ ਸੀ, ਸਾਨੂੰ ਪਾਰ ਲੰਘਾਓ। ਸਜਦਾ ਗਦਗਦ ਹੋ ਗਿਆ, ਓਏ ਸਜਦਿਆ ਤੇਰੀ ਬੇੜੀ 'ਚ ਅਨੰਦਪੁਰ ਵਾਲੇ ਗੁਰੂ ਸਾਹਿਬ ਆ ਕੇ ਬਹਿ ਗਏ। ਆਹਾ, ਤਾਂ ਉਸ ਵੇਲੇ ਬੇੜੀ ਠਿੱਲ ਦਿੱਤੀ ਅਤੇ ਨੇਤਰ ਗੜ ਦਿੱਤੇ ਗੁਰੂ ਕਲਗੀਧਰ ਦੇ ਦਰਸ਼ਨਾਂ ਚਿਹਰੇ 'ਤੇ, ਅਤੇ ਦਰਸ਼ਨਾਂ ਦਾ ਅੰਮ੍ਰਿਤ ਪੀ ਰਿਹਾ ਮਨ। ਚੱਪੂ ਲਾ ਕੇ ਬੇੜੀ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਘੁਮਾਈ ਜਾਂਦਾ, ਚੇਤਾ ਭੁੱਲ ਗਿਆ ਵੀ ਬੇੜੀ ਬੰਨੇ ਲਾਉਣੀ। ਕਿੰਨੇ ਚਿਰ ਬਾਅਦ ਸਤਿਗੁਰਾਂ ਕੁਛ ਨਹੀਂ ਕਿਹਾ, ਹਜ਼ੂਰ ਐਨ ਮੁਸਕਰਾਉਂਦੇ ਰਹੇ। ਪਤਾ ਸੀ ਵੀ ਪ੍ਰੇਮ ਨਾਲ ਹਿਰਦਾ ਭਰਿਆ ਹੋਇਆ। ਅਤੇ ਬੜੇ ਚਿਰ ਬਾਅਦ ਖਿਆਲ ਆਇਆ, ਸਜਦਿਆ ਗੁਰੂ ਸਾਹਿਬ ਵਿਹਲੇ ਹਨ ਵੀ ਤੇਰੀ ਬੇੜੀ 'ਚ ਬੈਠੇ ਰਹਿਣ, ਉਹਨਾਂ ਨੂੰ ਖੁਰੇ ਕਿੰਨੇ ਕੁ ਕੰਮ ਹਨ, ਪਾਰ ਲਾ ਬੇੜੀ। ਜਦੋਂ ਬੇੜੀ ਪਾਰ ਲੈ ਗਿਆ ਅਤੇ ਸਤਿਗੁਰੂ ਜੀ ਨਾਲੇ ਉੱਤਰ ਰਹੇ ਬੇੜੀ 'ਚੋਂ ਅਤੇ ਨਾਲੇ ਖੀਸੇ 'ਚ ਹੱਥ ਪਾ ਰਹੇ। ਕਹਿੰਦੇ, ਮਲਾਹ ਸਾਹਿਬ ਕਿੰਨੀਆਂ ਮੋਹਰਾਂ ਦਈਏ। ਹੱਥ ਜੁੜ ਗਏ ਸਜਦੇ ਦੇ। ਕਹਿੰਦਾ, ਮਹਾਰਾਜ ਇੱਕ ਮਲਾਹ ਦੂਜੇ ਮਲਾਹ ਤੋਂ ਪੈਸੇ ਨਹੀਂ ਲੈਂਦਾ। ਮਹਾਰਾਜ ਕਹਿੰਦੇ, ਤੂੰ ਤਾਂ ਮਲਾਹ, ਅਸੀਂ ਤਾਂ ਨਹੀਂ ਮਲਾਹ। ਕਹਿੰਦਾ, ਮਹਾਰਾਜ ਜੀ ਅਸਲ ਵਿੱਚ ਮੇਰਾ ਨਾਂ ਹੀ ਮਲਾਹ ਹੈ। ਆਹ ਮੇਰੇ ਪਿਓ ਨੇ ਡੰਡਾ ਜਿਹਾ ਫੜਾ ਦਿੱਤਾ ਸੀ, ਆਹ ਟੁੱਟੀ ਫੁੱਟੀ ਜਿਹੀ ਬੇੜੀ ਸਾਡੇ ਘਰ ਸੀ, ਇਹਦੇ ਨਾਲ ਸਾਡਾ ਗੁਜ਼ਾਰਾ ਚੱਲਦਾ। ਅਸਲ ਮਲਾਹ ਤਾਂ ਤੁਸੀਂ ਹੋ, ਭਵ ਸਾਗਰ ਤੋਂ ਬੇੜੇ ਬੰਨੇ ਲਾਉਣ ਵਾਲੇ। ਜੇ ਤੁੱਠੇ ਹੋ ਤਾਂ ਬੇੜਾ ਬੰਨੇ ਲਾਓ। ਅਤੇ ਮਹਾਰਾਜ ਜੱਫੀ 'ਚ ਲੈ ਲਿਆ। ਕਹਿੰਦੇ, ਸਜਦਿਆ ਬੇੜਾ ਬੰਨੇ ਲੱਗ ਚੁੱਕਾ। ਜਦੋਂ ਤੂੰ ਭਾਵਨਾ ਇਹੋ ਜਿਹੀ ਧਾਰ ਲਈ ਸੀ ਮਨ ਅੰਦਰ, ਬੇੜਾ ਬੰਨੇ ਲੱਗ ਗਿਆ। ਤਾਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਇਹੋ ਜਿਹੀ ਭਾਵਨਾ ਪ੍ਰਬਲ ਅੰਦਰ ਕਿਤੇ ਬਣ ਜਾ। ਜਿਹਨੂੰ ਕਿਹਾ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਹ ਪ੍ਰੇਮ ਸਿਖਰ, ਪਰੇ ਮੈਂ, ਮੈਂ ਤੋਂ ਪਰੇ ਹੋਣ ਦੀ ਅਵਸਥਾ ਦਾ ਨਾਮ ਹੈ ਪ੍ਰੇਮ। ਪ੍ਰੇਮ ਵਿੱਚ ਕੁਛ ਲੈਣ ਦੀ ਭਾਵਨਾ ਹੀ ਨਹੀਂ ਰਹਿੰਦੀ। ਪ੍ਰੇਮ ਵਿੱਚ ਆਪਾਂ ਨਿਸ਼ਾਵਰ ਕਰਨ ਦੀ ਭਾਵਨਾ, ਜਿਹਦੇ ਨਾਲ ਪ੍ਰੇਮ ਹੈ ਨਾ, ਉਹਨੂੰ ਸਭ ਕੁਝ ਦੇ ਦਈਏ। ਦੇ ਕੀ ਦਈਏ, ਆਪਣਾ ਆਪ ਵੀ ਵਾਰ ਨਾ ਪੈ ਜਾਵੇ, ਵਾਰ ਦਈਏ। ਇਹ ਪ੍ਰੇਮ ਦਾ ਸਿਖਰ ਹੈ, ਅਸਲ ਪ੍ਰੇਮ ਇਹ ਹੈ। ਇਸ ਪ੍ਰੇਮ ਦੇ ਤਹਿਤ ਪੰਜਾਂ ਨੇ ਸੀਸ ਅਰਪਣ ਕੀਤੇ ਗੁਰੂ ਕਲਗੀਧਰ ਦੇ ਚਰਨਾਂ 'ਚ। ਬੁੱਧੀ ਤਾਂ ਕਹਿੰਦੀ ਵੀ ਸਿਰ ਵੱਢਿਆ ਜਾਏ ਬੰਦਾ ਖਤਮ, ਇੱਥੋਂ ਕੀ ਮਿਲੇਗਾ ਬਈ, ਸਿਰ ਵਢਾ ਕੇ। ਇਹ ਬੁੱਧੀ ਦੇ ਤਲ 'ਤੇ ਜਿਹੜੇ ਬੈਠੇ ਰਹੇ ਉਹ ਨਹੀਂ ਉੱਠੇ। ਜਿਹੜੇ ਮਹਾਰਾਜ ਦੇ ਸਤਸੰਗੀ ਸਨ, ਜਿਨ੍ਹਾਂ ਨੂੰ ਸਤਿਗੁਰੂ ਦੀ ਮਹਿਮਾ ਦਾ ਪਤਾ ਸੀ, ਵੀ ਉਦਣ ਹੀ ਆਏ ਸੀ ਉਹ, ਨਹੀਂ ਨਹੀਂ ਉੱਥੇ ਰਹਿੰਦੇ ਸੀ ਮਹਾਰਾਜ ਦੇ ਨਾਲ ਹੀ। ਉਹ ਜਾਣਦੇ ਸੀ ਵੀ ਗੁਰੂ ਕਲਗੀਧਰ ਪਾਤਸ਼ਾਹ ਕੀ ਨੇ। ਇਸ ਕਰਕੇ ਉਹਨਾਂ ਨੇ ਕਿਹਾ ਵੀ ਮਹਾਰਾਜ ਤੁਹਾਡਾ ਹੀ ਸਾਰਾ ਕੁਝ ਹੈ, ਸਾਡਾ ਤਾਂ ਹੈ ਹੀ ਕੁਛ ਨਹੀਂ। ਹੁਣੇ ਭਾਵੇਂ ਸਿਰ ਵੱਢ ਲਓ ਅਤੇ ਭਾਵੇਂ ਜਿਉਂਦੇ ਰੱਖੋ। ਉਹਨਾਂ ਨੂੰ ਕਿਹਾ, ਪੰਜ ਪਿਆਰੇ, ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਪ੍ਰੇਮ ਹੈ ਅਤੇ ਆਪਾਂ ਨਿਸ਼ਾਵਰੀ। ਭਾਈ ਨੰਦ ਲਾਲ ਨੂੰ ਹਜ਼ੂਰ ਕਹਿੰਦੇ, ਨੰਦ ਲਾਲਾ ਕੁਛ ਮੰਗ, ਸਾਡਾ ਚਿੱਤ ਕਰਦਾ ਤੈਨੂੰ ਕੁਛ ਦਈਏ। ਤੂੰ ਕਦੇ ਮੰਗਿਆ ਹੀ ਨਹੀਂ ਕੁਛ, ਅਸੀਂ ਤੈਨੂੰ ਕਦੇ ਕੁਛ ਦਿੱਤਾ ਹੀ ਨਹੀਂ। ਉਹ ਸਾਖੀ ਤਾਂ ਲੰਬੀ ਹੈ ਵੀ ਰਿਸ਼ਤੇਦਾਰ ਤਾਨਾ ਮਾਰ ਰਹੇ ਸੀ ਵੀ ਇੱਥੇ ਆ ਕੇ ਕੀ ਖੱਟਿਆ, ਗੋਡਿਆਂ ਤੱਕ ਸਵਾਹ ਚੜ੍ਹੀ ਆ, ਬਸਤਰ ਤੇਰੇ ਲਿਬੜੇ ਹੋਏ, ਕਿੱਥੇ ਚਾਂਦੀ ਦੀ ਕੁਰਸੀ। ਔਰੰਗਜ਼ੇਬ ਦੇ ਪੁੱਤਰ ਨੂੰ ਪੜ੍ਹਾਉਂਦਾ ਸੀ ਤੂੰ ਆਗਰੇ, 500 ਮੋਹਰਾਂ ਸੋਨੇ ਦੀਆਂ ਮਿਲਦੀ ਸੀ ਤੈਨੂੰ ਤਨਖਾਹ, ਬੜਾ ਵੱਡਾ ਘਰ ਮਿਲਿਆ, ਚਾਂਦੀ ਦੀ ਕੁਰਸੀ 'ਤੇ ਬਹਿ ਕੇ ਪੜ੍ਹਾਉਂਦਾ ਸੀ, ਇੱਥੇ ਕੀ ਕਦਰ ਪਈ। ਅਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਜਾਓ ਆਪਣਾ ਕੰਮ ਕਰੋ। ਤਾਂ ਕਲਗੀਧਰ ਪਾਤਸ਼ਾਹ ਸੁਣਦੇ ਸੀ, ਮਹਾਰਾਜ ਨੇੜੇ ਪਹੁੰਚ ਗਏ, ਹਾਂ ਨੰਦ ਲਾਲਾ ਤੂੰ ਕਦੇ ਕੁਛ ਮੰਗਿਆ ਹੀ ਨਹੀਂ, ਕੁਛ ਮੰਗ ਤਾਂ ਸੀ। ਕਹਿੰਦਾ, ਮਹਾਰਾਜ ਹੁਣ ਮੰਗਣ ਦੀ ਚਾਹਨਾ ਹੈ ਕੋਈ ਨਹੀਂ, ਕੋਈ ਮੰਗ ਰਹੀ ਨਹੀਂ ਤੇ ਮੰਗਾਂਗੀ। ਤਾਂ ਮਹਾਰਾਜ ਕਹਿੰਦੇ, ਨਹੀਂ ਫਿਰ ਵੀ ਮੰਗ। ਤਾਂ ਉਸ ਵੇਲੇ ਭਾਈ ਨੰਦ ਲਾਲ ਨੇ ਕਿਹਾ ਕਿ ਸੱਚੇ ਪਾਤਸ਼ਾਹ, ਗਦਾਏ ਕੂਏ ਤੁਰਾ, ਕੂਏ ਮੈਂ ਨੇ ਕੂਚਾ ਗਲੀ, ਆਹ ਜਿਹੜੀ ਤੁਹਾਡੇ ਨੇੜਿਓਂ ਦੀ ਗਲੀ ਲੰਘਦੀ ਆ, ਇਸ ਗਲੀ ਵਿੱਚ ਦੀ ਕੋਈ ਮੰਗਤਾ ਲੰਘ ਜਾਏ, ਉਹਨੂੰ ਤੁਹਾਡਾ ਦਰਸ਼ਨ ਹੋ ਜਾਏ। ਗਦਾਏ ਕੂਏ ਤੁਰਾ ਮਹਿਲੇ ਬਾਦਸ਼ਾਹੀ ਨੇਸ, ਉਹਦੇ ਹਿਰਦੇ ਅੰਦਰ ਬਾਦਸ਼ਾਹੀ ਦੀ ਵੀ ਤਮੰਨਾ ਨਹੀਂ ਰਹੇਗੀ। ਜਿਹੜਾ ਤੇਰੀ ਗਲੀ ਵਿੱਚ ਦੀ ਲੰਘ ਗਿਆ ਨਾ, ਭਾਵਨਾ ਨਾਲ ਦਰਸ਼ਨ ਕਰ ਗਿਆ, ਉਹਨੂੰ ਸੱਚੇ ਪਾਤਸ਼ਾਹ ਬਾਦਸ਼ਾਹੀ ਦੀ ਤਮੰਨਾ ਨਹੀਂ ਰਹਿਣੀ। ਔਰ ਹਵਾਏ ਸਲਤਨਤ ਵਾਜ਼ੌ ਕੇ ਕਜ ਕੁਲਾਹੀ ਨੇਸਤ। ਸੱਚੇ ਪਾਤਸ਼ਾਹ, ਸਲਤਨਤ ਹਕੂਮਤ ਕਰਨ ਦੀ ਇੱਛਾ ਜਾਂ ਸਿਰ ਤੇ ਤਾਜ ਰੱਖਣ ਦੀ ਦਾ ਸ਼ੌਂਕ ਇਹ ਨਹੀਂ ਰਹਿੰਦਾ ਫਿਰ। ਜਿਹਨੇ ਤੁਹਾਡਾ ਦਰਸ਼ਨ ਕਰ ਲਿਆ ਨਾ ਭਾਵਨਾ ਨਾਲ, ਤੇ ਨੰਦ ਲਾਲ ਤਾਂ ਬੜੇ ਚਿਰ ਤੋਂ ਤੁਹਾਡੇ ਚਰਨਾਂ ਚ ਰਹਿੰਦਾ, ਫਿਰ ਇਹਦੇ ਅੰਦਰ ਇੱਛਾ ਕਿਵੇਂ ਹੋਏਗੀ? ਇਹ ਉਹਨਾਂ ਗੁਰਮੁਖਾਂ ਦੀ ਉੱਚੀ ਅਵਸਥਾ ਜਿੱਥੇ ਜਾ ਏਡੇ ਵੱਡੇ ਵਿਦਵਾਨ ਹੋ ਕੇ ਔਰ ਜੂਠੇ ਬਰਤਨ ਮਾਂਜ ਰਹੇ ਸਨ। ਗੁਰੂ ਮਹਾਰਾਜ ਕਹਿੰਦੇ ਕੁਛ ਮੰਗ, ਆਪ ਕਹਿ ਰਹੇ ਨੇ ਸਾਨੂੰ ਮੰਗ ਦੇ ਕੇ ਖੁਸ਼ੀ ਹੋਵੇਗੀ। ਜਿਹਦੇ ਨਾਲ ਪ੍ਰੇਮ ਹੋਵੇ ਉਹਨੂੰ ਕੁਝ ਦੇ ਕੇ ਖੁਸ਼ ਹੁੰਦਾ ਮਨ, ਜਿਵੇਂ ਮਾਂ ਤੇ ਪਿਓ ਆਪਣੇ ਮੂੰਹ ਚੋਂ ਕੱਢ ਕੇ ਚੀਜ਼ਾਂ ਪੁੱਤਰਾਂ ਨੂੰ ਦਿੰਦੇ ਨੇ। ਤਾਂ ਇਸ ਪ੍ਰਕਾਰ ਭਾਈ ਨੰਦ ਲਾਲ ਜੀ ਕਹਿੰਦੇ ਹੁਣ ਕੁਛ ਮੰਗ ਰਹੀ ਨਹੀਂ ਮਹਾਰਾਜ, ਜਦੋਂ ਤੁਸੀਂ ਪ੍ਰਾਪਤ ਹੋ ਗਏ। ਰਹੋ ਵਿਚਾਰ, ਹਜ਼ੂਰ ਕਹਿੰਦੇ ਨੇ ਬਿਨ ਸਤਿਗੁਰ ਸੇਵੇ, ਐਸੇ ਸੱਚੇ ਸਤਿਗੁਰਾਂ ਦੀ ਸੇਵਾ ਭਗਤੀ ਕਰਨ ਤੋਂ ਬਗੈਰ ਜੀ ਕੇ ਬੰਧਨਾਂ, ਜੀਵ ਆਤਮਾ ਦੇ ਬੰਧਨ ਪਏ ਰਹਿੰਦੇ ਹਨ। ਵਿੱਚ ਹਉਮੈ ਕਰਮ ਕਮਾਹੇ, ਬੜੇ ਸੰਸਾਰ ਦੇ ਲੋਕ ਕਰਮ ਕਮਾਉਂਦੇ ਹਨ ਵਿਖਾਵੇ ਦੇ, ਧਾਰਮਿਕ ਕਰਮ ਕਰ ਰਹੇ, ਧਰਮ ਦੇ ਕਰਮ ਕਰ ਰਹੇ, ਵਿਖਾਵਾ ਹੁੰਦਾ ਕਿਉਂਕਿ ਅੰਦਰ ਹਉਮੈ ਬੜੀ ਵਸੀ ਹੋਈ ਹੈ। ਵਿੱਚ ਹਉਮੈ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ। ਬਿਨਾਂ ਸੱਚੇ ਸਤਿਗੁਰਾਂ ਦੀ ਸੇਵਾ ਭਗਤੀ ਤੋਂ ਬਗੈਰ ਠੌਰ ਟਿਕਾਣਾ ਜਿਹੜਾ ਜਗ੍ਹਾ ਹੈ ਉਹ ਨਹੀਂ ਪ੍ਰਾਪਤ ਹੁੰਦੀ। ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਂਹ ਲੜਾਈਐ। ਇਸ ਪ੍ਰਕਾਰ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਹਿਰਦੇ ਨੂੰ ਟਿਕਾਣਾ ਨਹੀਂ ਮਿਲਦਾ। ਠੌਰ ਸਰੂਪ ਰੂਪੀ ਘਰ ਦੀ ਪ੍ਰਾਪਤੀ ਨਹੀਂ ਹੁੰਦੀ। ਮਰ ਜੰਮ ਹੈ ਆਵਹ ਜਾਹੇ, ਮਰ ਮਰ ਕੇ ਜੀਵ ਜੰਮਦੇ ਹਨ, ਆਉਂਦੇ ਤੇ ਜਾਂਦੇ ਹਨ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਇਸ ਚੱਕਰ ਵਿੱਚ ਪਏ ਰਹਿੰਦੇ ਹਨ। ਤਾਂ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਹਿਰਦੇ ਦੇ ਅੰਦਰ ਭਾਵਨਾ ਧਾਰ ਕੇ ਸਤਿਗੁਰੂ ਨੂੰ ਪਰਮਾਤਮਾ ਰੂਪ ਜਾਣ ਕੇ ਜੇ ਸੇਵਾ ਨਹੀਂ ਕੀਤੀ ਤਾਂ ਜ਼ਬਾਨ ਤੋਂ ਫਿੱਕੇ ਬੋਲ ਵੀ ਬੰਦਾ ਬੋਲਦਾ ਰਹਿੰਦਾ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਭਾਈ ਬਹਿਲੋ ਨੇ ਜਿਹੜਾ ਕਦੇ ਸਰਵਰ ਪੀਰ ਦਾ ਪਾਸ਼ਕ ਸੀ, ਜੇ ਸਤਿਗੁਰੂ ਦੇ ਦਰ ਤੇ ਆ ਕੇ ਸਿੱਖੀ ਪ੍ਰਾਪਤ ਕੀਤੀ ਤੇ ਸੇਵਾ ਕੀਤੀ, ਦਰਬਾਰ ਸਾਹਿਬ ਜਦੋਂ ਬਿਲਡਿੰਗ ਬਣੀ ਇਮਾਰਤ ਦਰਬਾਰ ਹਰਿਮੰਦਰ ਸਾਹਿਬ, ਉਦੋਂ ਸਿਰ ਤੇ ਗੰਦਗੀ ਢੋਈ ਆ ਭਾਈ ਬਹਿਲੋ ਨੇ, ਤੇ ਕਦੇ ਕਿਸੇ ਸਿੱਖ ਨੂੰ ਉੱਚਾ ਨਹੀਂ ਬੋਲਿਆ। ਜਦੋਂ ਸੇਵਾ ਮੁਕੰਮਲ ਹੋ ਗਈ ਸੀ ਫਿਰ ਸਤਿਗੁਰਾਂ ਬਖਸ਼ਾਂ ਕੀਤੀਆਂ ਜਿਹਨਾਂ ਸਿੱਖਾਂ ਸੇਵਾ ਕਮਾਈ, ਵੱਖ ਵੱਖ ਬਖਸ਼ਾਂ। ਭਾਈ ਬਹਿਲੋ ਨੂੰ ਹਜ਼ੂਰ ਨੇ ਕਿਹਾ, ਭਾਈ ਬਹਿਲੋ ਸਭ ਤੋਂ ਪਹਿਲੋਂ, ਸਾਰਿਆਂ ਤੋਂ ਪਹਿਲੋਂ ਤੂੰ ਆ, ਸਾਨੂੰ ਹਿਰਦੇ 'ਚ ਭਾਵਨਾ ਰੱਖ ਕੇ ਗੁਰੂ ਦਰਬਾਰ ਦੀ ਸੇਵਾ ਕਮਾਈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਬਿਨਾਂ ਸਤਿਗੁਰਾਂ ਦੀ ਸੇਵਾ ਤੋਂ ਹਿਰਦੇ ਅੰਦਰ ਹੁੰਦਾ ਹੰਕਾਰ, ਗੁਮਾਨ, ਤੇ ਮਨੁੱਖ ਫਿੱਕਾ ਬੋਲਦਾ, ਦੂਜਿਆਂ ਨੂੰ ਨੀਵੇਂ ਸਮਝਦਾ। ਨਾਨਕ ਫਿੱਕਾ ਬੋਲਿਆ ਕ੍ਰੋਧ ਦੇ ਅਧੀਨ, ਹੰਕਾਰ ਦੇ ਅਧੀਨ ਹੀ ਫਿੱਕਾ ਬੋਲਦਾ ਬੰਦਾ, ਜਦੋਂ ਪਤਾ ਮੈਨੂੰ ਇਹਦੀ ਕੀ ਪ੍ਰਭਾਵ, ਗਰੀਬ ਬੰਦਾ ਜੋ ਮਰਜ਼ੀ ਬੋਲੀ ਜਾਵਾਂ। ਤੇ ਇਸ ਪ੍ਰਕਾਰ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ, ਦਰਗਾਹ ਵਿੱਚੋਂ ਧੱਕੇ ਪੈਣਗੇ, ਮੂੰਹ ਤੇ ਥੁੱਕਾਂ ਪੈਣਗੀਆਂ। ਹਜ਼ੂਰ ਕਹਿੰਦੇ ਨੇ ਫਿੱਕਾ ਦਰਗਹਿ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾ, ਪਾਣਾ ਮੈਨੇ ਜੁੱਤੀਆਂ ਦੀ ਸਜ਼ਾ, ਜੁੱਤੀਆਂ ਦੀ ਸਜ਼ਾ ਆਖਰ ਨੂੰ ਮਿਲੇਗੀ। ਤੇ ਇਸ ਕਰਕੇ ਇਹ ਜ਼ਬਾਨ ਦੁਆਰਾ ਵੀ ਪਾਪ ਕਰ ਲਈ ਦੇ ਨੇ, ਫਿੱਕਾ ਬੋਲਣਾ, ਮਿਥਿਆ ਬੋਲਣਾ, ਕੌੜਾ ਬੋਲਣਾ, ਇਤਿਆਦਿ ਵਿਅਰਥ ਬੋਲਣਾ, ਇਹ ਚਾਰ ਤਰ੍ਹਾਂ ਦੇ ਪਾਪ ਜ਼ਬਾਨ ਨਾਲ ਹੁੰਦੇ ਨੇ, ਔਰ ਤਿੰਨ ਤਰ੍ਹਾਂ ਦੇ ਕਾਇਕ ਪਾਪ ਸਰੀਰ ਨਾਲ ਹੁੰਦੇ ਨੇ, ਮਾਨਸਿਕ ਤੌਰ 'ਤੇ ਵੀ ਮਾਨਸਿਕ ਪਾਪ ਹੁੰਦੇ ਆ, ਕਿਸੇ ਦਾ ਬੁਰਾ ਚਿਤਵਣਾ, ਕਿਸੇ ਦੀ ਇੱਜ਼ਤ ਖਰਾਬ ਕਰਨ ਬਾਰੇ ਚਿਤਵਣਾ, ਕਿਸੇ ਨਾਲ ਠੱਗੀ ਮਾਰਨ ਬਾਰੇ ਚਿਤਵਣਾ, ਇਹ ਮਨ ਦੇ ਪਾਪ ਨੇ। ਇਸ ਕਰਕੇ ਬਿਨਾਂ ਸੱਚੇ ਸਤਿਗੁਰਾਂ ਦੀ ਸੇਵਾ 'ਚ ਲੱਗਣ ਤੋਂ ਇਹ ਫਿੱਕਾ ਬੋਲਦਾ ਹੈ, ਨਾਮ ਨਾ ਵੱਸੈ ਮਨ ਮਾਹੇ, ਇਸ ਤਰ੍ਹਾਂ ਕੀਤਿਆਂ ਤਾਂ ਮਨ ਅੰਦਰ ਨਾਮ ਨਹੀਂ ਵਸੇਗਾ, ਇਹ ਤਾਂ ਹੰਕਾਰ ਅੰਦਰ ਭਰਿਆ ਹੋਇਆ। ਤਾਂ ਮਹਾਰਾਜ ਕਹਿੰਦੇ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਅਨ। ਬਿਨਾਂ ਸੱਚੇ ਸਤਿਗੁਰਾਂ ਦੀ ਨਿਰਮਾਣਤਾ ਨਾਲ ਸੇਵਾ ਕੀਤੀ ਤੋਂ ਜਮਾਂ ਦੀ ਪੁਰੀ ਅੰਦਰ, ਧਰਮਰਾਜ ਦੀ ਕਚਹਿਰੀ ਅੰਦਰ ਬੱਧੇ ਹੋਏ ਜੀਵ ਮਾਰੇ ਜਾਂਦੇ ਨੇ। ਕਈ ਲੋਕ ਨਾ ਅੱਜ ਕੱਲ੍ਹ ਕਹਿੰਦੇ ਨੇ ਵੀ ਇਹ ਭਿਆਨਕ ਬਾਣੀ ਹੈ, ਡਰਾਉਣੀ ਬਾਣੀ ਹੈ, ਅਗਲਾ ਜਹਾਨ ਹੈ ਨਹੀਂ ਕੋਈ ਵੀ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਕੋਲ ਆਇਆ ਕਿ ਸੱਜਣ ਨੌਜਵਾਨ, ਤਾਂ ਪੁੱਛਣ ਲੱਗ ਪਿਆ ਜੀ ਪਰਲੋਕ ਹੈਗਾ, ਧਰਮ ਰਾਜਾ ਹੈਗਾ, ਅਗਲਾ ਜਹਾਨ ਨਰਕ ਸਵਰਗ ਹੈਗਾ? ਮਹਾਂਪੁਰਸ਼ ਕਹਿਣ ਲੱਗੇ, ਹਾਂ ਮਹਾਰਾਜ ਦੀ ਬਾਣੀ 'ਚ ਲਿਖਿਆ ਸਾਰਾ ਕੁਝ, ਨਾਨਕ ਜੀ ਉਪਾਏ ਕਿਆ ਲਿਖ ਨਾਵੈ ਧਰਮ ਬਹਲਿਆ, ਸਦੀ ਵਾਰ ਹੀ ਪੜ੍ਹ ਲਾ। ਤਾਂ ਉਹ ਕਰਦਿਆਂ ਕਰਦਿਆਂ ਕਹਿੰਦਾ ਜੀ ਅੱਜ ਕੱਲ੍ਹ ਦੇ ਵਿਦਵਾਨ ਕਹਿੰਦੇ ਵੀ ਇਹ ਗੁਰੂ ਮਹਾਰਾਜ ਨੇ ਭਿਆਨਕ ਬਾਣੀ ਚਾਰੀ, ਡਰਾਉਣੀ, ਡਰਾ ਕੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ। ਤਾਂ ਮਹਾਂਪੁਰਸ਼ ਕਹਿੰਦੇ ਗੁਰੂ ਮਹਾਰਾਜ ਨੂੰ ਮਜਬੂਰੀ ਸੀ ਵੀ ਉਹਨਾਂ ਨੂੰ ਝੂਠ ਲਿਖਣਾ ਪੈ ਗਿਆ ਵੀ ਪ੍ਰਲੋਕ ਹੈ ਨਹੀਂ ਪਰ ਲਿਖ ਰਹੇ ਨੇ ਪ੍ਰਲੋਕ ਹੈਗਾ, ਤਾਂ ਇਹ ਮਜਬੂਰ ਸਨ ਗੁਰੂ ਨਾਨਕ ਸਾਹਿਬ? ਕਹਿਣ ਲੱਗਾ ਜੀ ਪਤਾ ਨਹੀਂ। ਮਹਾਂਪੁਰਸ਼ ਕਹਿੰਦੇ ਵੀ ਜੇ ਤਾਂ ਤੇਰਾ ਮਨ ਮੰਨਦਾ ਨਾ ਸਾਡੇ ਬਚਨ 'ਤੇ ਤਾਂ ਠੀਕ, ਨਹੀਂ ਤਾਂ ਜਾ ਉੱਠ ਕੇ ਤੈਨੂੰ ਆਖਰੀ ਗੱਲ ਇਹ ਕਹਿ ਦਿੰਦੇ ਹਾਂ ਕਿ ਧਰਮਰਾਜ ਦੀ ਪੁਰੀ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਕਈ ਵਾਰੀ ਖੁਦ ਨੂੰ ਵਿਖਾਈ ਆ, ਅਸੀਂ ਧਰਮਰਾਜ ਦੀ ਪੁਰੀ ਵੇਖੀ ਆ, ਇਹ ਸਾਰਾ ਕੁਝ ਸੂਖਮ ਹੈ ਵਾਪਰਦਾ ਰੂਹਾਂ ਨਾਲ, ਕਿਉਂਕਿ ਰੂਹ ਮਰਨ ਵਾਲੀ ਚੀਜ਼ ਨਹੀਂ ਹੈ ਅਤੇ ਕਰਮ ਕਮਾਏ ਹੋਏ ਰੂਹ ਦੇ ਨਾਲ ਹੀ ਰਹਿੰਦੇ ਨੇ। ਇਹ ਮਤ ਸਮਝੋ ਵੀ ਆਹ ਜਿਹੜੀ ਦੁਨੀਆ ਅਸੀਂ ਵੇਖ ਰਹੇ ਉਹ ਕੁਛ ਹੀ ਆ, ਸਾਇੰਟਿਸਟਾਂ ਨੇ ਕਿੰਨੀਆਂ ਧਰਤੀਆਂ ਵੇਖ ਲਈਆਂ, ਇਸ ਤਰ੍ਹਾਂ ਹੀ ਬਹੁਤ ਕੁਛ ਹੈ ਜੋ ਅਸੀਂ ਨਹੀਂ ਜਾਣਦੇ। ਅਤੇ ਸਤਿਗੁਰਾਂ ਦੇ ਬੋਲ ਬਚਨ ਐਵੇਂ ਨਹੀਂ ਹਨ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਇਸ ਪ੍ਰਕਾਰ ਦੇ ਬਹੁਤ ਬਚਨ ਹਨ ਬਾਣੀ ਅੰਦਰ। ਜਮਾਂ ਦੀ ਪੁਰੀ 'ਚ ਬੱਧੇ ਮਾਰੀ ਦੇ ਹਨ, ਕੁੱਟ ਪੈਂਦੀ ਦੁੱਖ ਦਿੱਤਾ ਜਾਂਦਾ ਹੈ ਰੂਹਾਂ ਦੇ ਤਾਈਂ। ਮੂੰਹ ਕਾਲਾ ਉੱਠ ਜਾਹੇ, ਇਸ ਦੁਨੀਆਂ ਵਿੱਚੋਂ ਵੀ ਮੂੰਹ ਕਾਲਾ ਲੈ ਕੇ ਉੱਠ ਕੇ ਜਾਂਦੇ ਹਨ ਲੋਕ ਪਰਲੋਕ ਨੂੰ, ਇਸ ਦੁਨੀਆਂ ਤੋਂ ਮੂੰਹ ਕਾਲਾ ਲੈ ਕੇ। ਸੇਵਕ ਦਰਗਹਿ ਸੁਰਖਰੂ ਵੇਮੁਖ ਮੁਖ ਕਾਲਾ। ਭਾਈ ਗੁਰਦਾਸ ਜੀ, ਦਰਗਾਹ ਵਿੱਚ ਰੱਬ ਦੇ ਪਿਆਰੇ ਸੇਵਕ ਜਿਹੜੇ ਹਨ ਸੁਰਖਰੂ ਹੋ ਕੇ ਜਾਂਦੇ ਨੇ। ਦਾਸ ਦਾ ਇੱਕ ਰਿਸ਼ਤੇਦਾਰ ਸੀ ਬਾਬਾ ਸੋਹਣ ਸਿੰਘ ਬਜ਼ੁਰਗ, ਉਹ ਚੜ੍ਹਾਈ ਕਰ ਗਿਆ ਅਤੇ ਅਗਲੇ ਦਿਨ ਫਿਰ ਉੱਠ ਬੈਠਾ ਸੀ। ਉਹਨੇ ਫਿਰ ਅਖੰਡ ਪਾਠ ਸਾਹਿਬ ਕਰਾਇਆ ਅਤੇ ਭੋਗ ਦੇ ਸਮੇਂ ਮਹਿਕ ਫੜ ਕੇ ਬੋਲਿਆ ਜਿਹੋ ਜਿਹੇ ਨੂੰ ਅੱਖਰ ਬੋਲਣੇ ਆਉਂਦੇ ਸੀ ਵੀ ਮੈਂ ਲੋਕੋ ਵੇਖ ਆਇਆ ਸਾਰਾ ਕੁਝ। ਅਤੇ ਵੇਖੋ ਹੈਰਾਨੀ ਦੀ ਗੱਲ, ਇਹ ਹੋਰ ਵੀ ਲੋਕਾਂ ਘਟਨਾਵਾਂ ਵੇਖੀਆਂ ਸੁਣੀਆਂ ਹਨ। ਮੈਂ ਉਹਨੂੰ ਸਪੈਸ਼ਲ ਅਮਰੀਕਾ ਤੋਂ ਗਿਆ ਇੰਡੀਆ ਮਿਲ ਕੇ ਆਇਆ ਸੀ ਉਹਨੂੰ, ਉਹਨੇ ਮੈਨੂੰ ਵੀ ਸਾਰਾ ਕੁਝ ਦੱਸਿਆ। ਤਾਂ ਖੈਰ ਉਹ ਮੈਂ ਸਾਰਾ ਕੁਝ ਇੱਥੇ ਕੀ ਬਿਆਨ ਕਰਨਾ, ਪਰ ਆਖਰ ਉਹਨੇ ਦੱਸਿਆ ਸੀ ਵੀ ਮੇਰਾ ਪਿੰਡ ਆ ਇਹ ਨੱਤ ਮਹਿਤੇ ਤੋਂ ਅੰਮ੍ਰਿਤਸਰ ਰੋਡ 'ਤੇ, ਬਟਾਲਾ ਰੋਡ 'ਤੇ, ਉਹ ਅੰਮ੍ਰਿਤਸਰ ਰੋਡ ਆ ਬਟਾਲੇ ਤੋਂ, ਉੱਥੇ ਢਡਿਆਲਾ ਨਿੱਤ ਪਿੰਡ ਆ। ਕਹਿੰਦੇ ਅੱਧ ਖੜ ਉਮਰ ਦਾ ਸੋਹਣ ਸਿੰਘ ਮੇਰੇ ਨਾਂ ਵਾਲਾ, ਉਹਨੂੰ ਲਿਜਾਣਾ ਸੀ ਮੈਨੂੰ ਲੈ ਗਏ, ਅਤੇ ਜਦੋਂ ਉੱਠਿਆ ਨਾ ਉਹ ਜਿਉਂਦਾ ਹੋਇਆ। ਕਹਿਣ ਲੱਗਾ ਪਤਾ ਕਰ ਗਿਆ ਉਹ ਭਲਾ ਵੀ ਢਡਿਆਲੇ ਨੱਤ ਪਿੰਡ ਦਾ ਕੋਈ ਸੋਹਣ ਸਿੰਘ ਅੱਜ ਮਰਿਆ, ਤਾਂ ਫਿਰ ਪਤਾ ਕੀਤਾ ਜਾ ਕੇ ਨੇੜੇ ਹੀ ਪਿੰਡ ਸੀ ਕਿਹੜਾ ਦੂਰ ਸੀ, ਪਤਾ ਕੀਤਾ ਅਤੇ ਦੱਸਿਆ ਹਾਂ ਅੱਧ ਖੜ ਉਮਰ ਦਾ ਸੋਹਣ ਸਿੰਘ ਜਦੋਂ ਤੂੰ ਜਿਉਂਦਾ ਆਇਆ ਉਦੋਂ ਉਹ ਮਰਿਆ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਹਨ। ਇਸ ਪ੍ਰਕਾਰ ਸਾਧ ਸੰਗਤ ਜੀ, ਇਉਂ ਉਹਨੇ ਦੱਸਿਆ ਸੀ ਪ੍ਰਲੋਕ ਦੀ ਹਾਲਤ, ਅਤੇ ਉਹਨੇ ਪ੍ਰਚਾਰ ਕੀਤਾ ਵੀ ਅੰਮ੍ਰਿਤ ਛਕੋ, ਮਾੜੇ ਕਰਮ ਨਾ ਕਰੋ, ਕਿਸੇ ਨਾਲ ਧੋਖਾ ਨਾ ਕਰੋ। ਮੈਂ ਸਜਾਵਾਂ ਮਿਲਦੀਆਂ ਵੇਖੀਆਂ, ਮੈਂ ਉਸ ਦਰਗਾਹ ਵਿੱਚ ਸਭ ਕੁਝ ਵੇਖ ਕੇ ਆਇਆ, ਭਗਤਾਂ ਸੰਤਾਂ ਦੀ ਅਵਸਥਾ ਵੇਖੀ ਜੋ ਉਹਨਾਂ ਨੂੰ ਸਤਿਕਾਰ ਮਿਲਿਆ, ਅਤੇ ਜਿਹੜੇ ਇਹੋ ਜਿਹੇ ਲੋਕ ਹਨ ਮਾੜੇ ਕਰਮ ਕਰਨ ਵਾਲੇ ਉਹਨਾਂ ਦੀ ਹਾਲਤ ਵੀ ਵੇਖ ਆਇਆ। ਅਨੇਕਾਂ ਤਰ੍ਹਾਂ ਦੀਆਂ ਸਜਾਵਾਂ। ਮਹੱਲਾ ਪਹਿਲਾ, ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰਾ। ਮਹਾਰਾਜ ਨੇ ਕਿਹਾ ਨਾ ਇਹ ਮਾਇਆ ਜਿੱਤ ਹਰ ਵਿਸਰਾ, ਮੋਹ ਉਪਜਿਆ ਭਾਉ ਦੂਜਾ ਲਾਇਆ। ਮਾਇਆ ਵਿਆਪੀ ਉਹ ਬੰਦੇ ਦੇ ਸਿਰ 'ਤੇ ਹਾਵੀ ਹੋਈ ਜਿਸ ਚੀਜ਼ ਨਾਲ ਪਰਮਾਤਮਾ ਭੁੱਲਦਾ, ਪੁੱਤਰ ਦੇ ਮੋਹ 'ਚ ਰੱਬ ਭੁੱਲ ਗਿਆ, ਪਤਨੀ ਦੇ ਮੋਹ 'ਚ ਭੁੱਲਿਆ, ਜਾਂ ਮਾਇਆ ਦੇ ਮੋਹ 'ਚ ਭੁੱਲਿਆ। ਅਤੇ ਇਹ ਮਾਇਆ ਉਂਝ ਤਾਂ ਕੁਛ ਨਹੀਂ, ਇਹ ਵਰਤੋਂ ਵਿਹਾਰ ਹੈ, ਬੁਰੀ ਚੀਜ਼ ਨਹੀਂ ਹੈ। ਮਹਾਰਾਜ ਕਹਿੰਦੇ ਐਸੀ ਰੀਤ ਜੀਵਨ ਦੀ, ਰੀਤ ਢੰਗ ਤਰੀਕਾ ਵਜ੍ਹਾ ਵਿਧੀ ਜੁਗਤੀ ਜੀਵਨ ਦੀ, ਉਸ ਨੂੰ ਸਾੜ ਦਿਆਂ ਜਿਸ ਕਰਕੇ ਮੈਨੂੰ ਪਿਆਰਾ ਪਰਮਾਤਮਾ ਵਿਸਰਦਾ। ਇਹੋ ਜਿਹੀ ਸੰਗਤ ਛੱਡਦਿਆਂ ਜਿੱਥੇ ਜਾ ਕੇ ਰੱਬ ਵਿਸਰਦਾ ਹੈ, ਉਹ ਕਰਮ ਛੱਡਦਿਆਂ ਜਿਨ੍ਹਾਂ ਨਾਲ ਪਰਮਾਤਮਾ ਵਿਸਰਦਾ ਹੈ, ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਵੇ। ਨਾਨਕ ਸਾਈ ਭਲੀ ਪ੍ਰੀਤ, ਹਜ਼ੂਰ ਕਹਿੰਦੇ ਉਹ ਪ੍ਰੀਤ ਭਲੀ ਹੈ ਜਿੱਤ ਸਾਹਿਬ ਸੇਤੀ ਪਾਤਰ ਹੈ। ਸਾਨੂੰ ਦਰਗਾਹ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਪਰਮਾਤਮਾ ਨਾਲ ਸਾਡੀ ਪੱਤ ਰਹਿ ਜੇ। ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀ ਆ। ਝਿੜਕਾਂ ਨਾ ਪੈਣ ਵੀ ਤੈਨੂੰ ਮਾਤਲੋਕ 'ਤੇ ਘੱਲਿਆ ਸੀ, ਜਿਸ ਰੱਬ ਨੇ ਇੰਨਾ ਕੁਝ ਬਖਸ਼ਿਆ ਉਹਨੂੰ ਯਾਦ ਹੀ ਨਹੀਂ ਕਦੇ ਕੀਤਾ ਮੂਰਖਾ। ਇਹ ਪੱਤ ਰਵੇ ਪਰਮਾਤਮਾ ਦੇ ਦਰ 'ਤੇ, ਐਸੀ ਪ੍ਰੀਤ ਚੰਗੀ ਪੌੜੀ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰੀ ਇੱਕ ਹੀ ਦਾਤਾ ਜਾਣੀਏ, ਉਸੇ ਕੋਲੋਂ ਮੰਗੀਏ ਜੋ ਮੰਗਣਾ, ਅਬਲ 'ਤੇ ਮੰਗਣ ਦੀ ਲੋੜ ਨਹੀਂ, ਉਹਨੂੰ ਮੰਗੀਏ, ਦਾਤੇ ਨੂੰ ਮੰਗੀਏ। ਮਹਾਰਾਜ ਤੁਸੀਂ ਸਾਡੇ ਘਰ ਆਓ, ਹਿਰਦੇ 'ਚ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ, ਇਹ ਮੰਗੀਏ। ਫਿਰ ਪਦਾਰਥ ਵੀ ਸਾਰੇ ਮਿਲਣਗੇ, ਤੋੜ ਤਾਂ ਆਉਣੀ ਨਹੀਂ, ਵੈਸੇ ਵੀ ਨਾਸਤਕਾਂ ਨੂੰ ਵੀ ਰੱਬ ਦੇਈ ਜਾਂਦਾ, ਔਰ ਚਿੜੀਆਂ ਪਰਿੰਦਿਆਂ ਨੂੰ, ਪੰਛੀਆਂ ਜਾਨਵਰਾਂ ਨੂੰ ਵੀ ਦੇ ਰਿਹਾ ਹੈ। ਦਾਤਾ ਇੱਕ ਹੀ ਹੈ, ਉਸ ਨੂੰ ਦਾਤਾ ਬਣਾਈਏ। ਸੋ ਹਰ ਇੱਕੋ ਧਿਆਈ ਹੈ, ਅਤੇ ਮਨ ਕਰਕੇ ਸਿਮਰੀਏ ਵੀ ਇੱਕ ਪਰਮਾਤਮਾ ਨੂੰ ਯਾਦ ਕਰੀਏ। ਹਰ ਇੱਕੋ ਦਾਤਾ ਮੰਗੀਐ ਮਨ ਚੰਦਿਆ ਪਾਈਐ, ਇੱਕ ਦਾਤੇ ਦਾ ਸਿਮਰਨ ਕਰੀਏ, ਇੱਕ ਦਾਤੇ ਦੇ ਦਰ ਤੋਂ ਦਾਤ ਮੰਗੀਏ, ਵਾਹਿਗੁਰੂ ਨੂੰ ਮੰਗੀਏ, ਦਾਤਾ ਹੀ ਮੰਗ ਲਈਏ। ਫਿਰ ਮਨ ਚੰਦਿਆ, ਮਨ ਅੰਦਰ ਜੋ ਫੁਰਨੇ ਹੁੰਦੇ ਨੇ, ਚਿਤਵਨੀ ਹੁੰਦੀ ਹੈ, ਉਹ ਪ੍ਰਾਪਤ ਹੋ ਜਾਂਦਾ ਸਭ ਕੁਛ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਐ, ਜੇ ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਪਾਸੋਂ ਜਾ ਕੇ ਮੰਗਣਾ ਹੈ ਤਾਂ ਇਹਦੇ ਨਾਲ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ। ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ, ਛੋਟਿਆਂ ਛੋਟਿਆਂ ਨੂੰ ਕੀ ਦਾਤੇ ਬਣਾਉਣਾ। ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਜਿਨ੍ਹਾਂ ਨੇ ਵਾਹਿਗੁਰੂ ਨੂੰ ਸੇਵਿਆ ਸਿਮਰਿਆ ਹੈ ਉਹਨਾਂ ਨੇ ਫਲ ਦੀ ਪ੍ਰਾਪਤੀ ਕੀਤੀ। ਆਤਮ ਗਿਆਨ ਰੂਪੀ ਫਲ ਧਰਮ ਫੁੱਲ ਹੈ ਤੇ ਗਿਆਨ ਫਲ ਹੈ। ਉਸ ਜਨ ਦੀ ਸਾਰੀ ਭੁੱਖ ਹੀ ਮਹਾਰਾਜ ਗਵਾ ਦਿੰਦੇ ਹਨ, ਉਹਨੂੰ ਭੁੱਖਾ ਹੀ ਨਹੀਂ ਰਹਿ ਜਾਂਦੇ। ਤਿੰਨਾ ਭੁੱਖ ਨਾ ਕਾ ਰਹੀ ਜਿਸ ਦਾ ਪ੍ਰਭ ਹੈ ਸੋਏ। ਉਹਨਾਂ ਰੱਬ ਦੇ ਪਿਆਰਿਆਂ ਨੂੰ ਭੁੱਖ ਹੀ ਨਹੀਂ ਕੋ ਰਹਿ ਜਾਂਦੀ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਨਾਨਕ ਤਿੰਨ ਵਿੱਟੋਂ ਵਾਰਿਆ, ਜਿਨ ਅਨਦਨ ਹਿਰਦੈ ਹਰ ਨਾਮ ਧਿਆਈਐ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨਾਂ ਤੋਂ ਵਾਰਿਆ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਅਨਦਨ ਰਾਤ ਦਿਨ ਆਪਣੇ ਹਿਰਦੇ ਅੰਦਰ ਪਰਮਾਤਮਾ ਨੂੰ ਸਿਮਰਿਆ। ਜਿਨ੍ਹਾਂ ਦੇ ਹਿਰਦੇ ਚ ਰਾਤ ਦਿਨ ਪਰਮਾਤਮਾ ਦੀ ਯਾਦ ਵਸੀ ਹੋਈ ਹੈ, ਉਹਨਾਂ ਤੋਂ ਸਦਕੇ ਕੁਰਬਾਨ ਜਾਈਏ। ਇਹ ਮਨੋਰਥ ਆ ਸਾਡੇ ਜੀਵਨ ਦਾ, ਇਸੇ ਵਾਸਤੇ ਮਨੁੱਖਾ ਦੇਹ ਮਿਲੀ ਆ। ਤੇ ਜਿਨ੍ਹਾਂ ਨੇ ਇਹਨੂੰ ਸਫਲੀ ਕੀਤਾ ਵੇਖੋ ਫਲ ਤਾਂ ਉਹਨਾਂ ਨੂੰ ਮਿਲਣਾ ਹੈ। ਪਰ ਮਹਾਰਾਜ ਕਹਿੰਦੇ ਉਹਨਾਂ ਪਿਆਰਿਆਂ ਤੋਂ ਅਸੀਂ ਸਦਕੇ, ਜਿਹਦੇ ਤੇ ਸਤਿਗੁਰੂ ਸਦਕੇ ਜਾ ਰਹੇ ਨੇ, ਦੱਸੋ ਖਾਲੀ ਰਹਿ ਗਿਆ ਉਹ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿੰਨ ਵਿਟੋਂ ਵਾਰਿਆ, ਜਿਨ ਅਨਦਿਨ ਹਿਰਦੈ ਹਰ ਨਾਮ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।